ਰਾਜ ਮਹਲਾ ਪਹਿਲਾ ਕਲੀ ਜੇ ਉਬਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਸਾਜੀ ਨੂੰ ਆ ਜੀ, ਗੁਰੂ ਖਾਲਸਾ ਸਾਹਿਬ ਸਿੰਘ ਜੀ, ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਪਾਠ ਪਠਣ ਕੇ ਸੇਖ ਬ੍ਰਹਮ ਦੇ ਤਾਈਂ ਪਰਮ ਪਵਿੱਤਰ ਉਪਦੇਸ਼ ਦੇ ਕੇ ਸ੍ਰੀ ਕਰਤਾਰਪੁਰ ਸਾਹਿਬ ਵਿੱਚ ਆ ਕੇ ਰਾਵੀ ਦੇ ਕਿਨਾਰੇ ਤੇ ਵਿਰਾਜਮਾਨ ਹੋਏ ਹਨ। ਇੱਥੇ ਬੇਅੰਤ ਸੰਗਤਾਂ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਨਿਹਾਲ ਹੋ ਰਹੀਆਂ ਹਨ। ਸਤਿਗੁਰੂ ਜੀ ਦੇ ਪਾਸੋਂ ਅੰਮ੍ਰਿਤ ਨਾਮ ਦੀ ਪ੍ਰਾਪਤੀ ਕਰਕੇ ਬੇਅੰਤ ਜੀਵਦਾਨ ਨੂੰ ਪ੍ਰਾਪਤ ਹੋ ਰਹੇ ਹਨ। ਸਤਿਗੁਰੂ ਸਾਹਿਬ ਦੀ ਬਖਸ਼ਿਸ਼ ਦਾ ਪਾਤਰ ਸਿੱਖ ਨਿਹਾਲ ਹੋ ਰਹੇ ਹਨ। ਗੁਰੂ ਨੇ ਅੱਜ ਦੇ ਦੀਵਾਨ ਵਿੱਚ ਸਿੱਖਾਂ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਕਿਰਪਾ ਜਿਨ੍ਹਾਂ ਤੋਂ ਹੋਈ ਹੈ, ਉਹਨਾਂ ਦੇ ਮਹਾਰਾਜ ਹੋਮੇ ਦੀ ਬਲਾ ਨਿਕਲੀ ਹੈ, ਆਪ ਕਿਰਪਾ ਕਰੋ ਸਾਡੇ ਦੇ ਹੋਮੇ ਦੀ ਬਲਾ ਕਰੋ ਫਿਰੇ ਨਾ ਮਿਲ ਜਾਵੇ। ਤਾਂ ਸੁਣ ਕੇ ਗੁਰੂ ਮਹਾਰਾਜ ਸਾਹਿਬ ਦੇ ਕਰਮ ਪੇਤਰ ਕਰਤਾਰ ਪ੍ਰਸਾਦ ਵਿੱਚ ਉਪਦੇਸ਼ ਦੱਸਦੇ ਹੋਏ ਸੁਣਾਉਂਦੇ ਹਨ।
ਮਹਲਾ ਪਹਿਲਾ
ਬਹੁਤ ਭਲੀ ਹੋਈ ਭਾਈ, ਜੇ ਤੁਹਾਡੀ ਜ਼ਿੰਦਗੀ ਵਿਦਿਆ ਤੋਂ ਹਉਮੈ ਤੋਂ ਮਮਤਾ ਤੋਂ ਉਬਰੀ ਬਚ ਗਈ ਹੈ, ਜਿਹੜੀ ਹਉਮੈ ਦੇ ਰੀਤੀ ਘਰ ਵਾਲੀ ਬਣ ਬੈਠੀ ਸੀ, ਦੇਹ ਨੂੰ ਕਹਿੰਦਾ ਸੀ ਮੈਂ ਦੇਹ ਹਾਂ, ਮੇਰੀ ਦੇਹ ਹੈ, ਮੇਰੇ ਸੰਬੰਧੀ ਹਨ, ਮੇਰਾ ਪਰਿਵਾਰ ਹੈ। ਇਸ ਹਉਮੈ ਕਰਕੇ ਜੀਵ ਜੰਮਦਾ ਮਰਦਾ ਰਹਿੰਦਾ ਸੀ, ਆਉਂਦਾ ਜਾਂਦਾ ਰਹਿੰਦਾ ਸੀ। ਇਹ ਸਤਿਗੁਰਾਂ ਦੀ ਕਿਰਪਾ ਕਰਕੇ ਜਿਹੜੀ ਘਰ ਦੇ ਅੰਦਰ ਘਰ ਦੀ ਮਾਲਕ ਬਣੀ ਬੈਠੀ ਸੀ ਹਉਮੈ, ਇਹ ਤੁਹਾਡੇ ਘਰ ਹੁੰਦੇ ਦੇ ਅੰਦਰੋਂ ਮਰ ਗਈ ਹੈ। ਬਹੁਤ ਹੀ ਅੱਛਾ ਹੋਇਆ, ਜੇ ਤੁਹਾਡੀ ਜ਼ਿੰਦਗੀ ਉੱਭਰ ਗਈ ਹੈ, ਬਚ ਗਈ ਹੈ, ਕਾਲ ਦੇ ਬਸ ਨਹੀਂ ਪਾਉਂਦੇ ਹੁਣ। ਅਤੇ ਸਤਿਗੁਰੂ ਮਹਾਰਾਜ ਸਾਹਿਬ ਦੀ ਐਸੀ ਕਿਰਪਾ ਹੋਈ, ਜੂਤ ਜੋ ਕਾਮ ਕੋ ਲੋਭ ਮੋਹ ਹੰਕਾਰ ਹਨਗੇ, ਇਹ ਜੀਵਾਂ ਨੂੰ ਦੁੱਖ ਦੇਣ ਵਾਲੇ ਹਨ। ਇਹ ਸਾਧ ਸੰਗਤ ਦੀ ਚਾਕਰੀ ਨੌਕਰੀ ਵਿੱਚ ਲੱਗੇ ਹੋਏ ਜਿਹੜੇ ਦੂਰ ਸਨ, ਇਸ ਪ੍ਰਕਾਰ ਚਾਕਰੀ ਵਿੱਚ ਲੱਗੇ ਸਾਧ ਸੰਗਤ ਜੀ, ਜਿਹੜਾ ਕਾਮ ਸਾਰੀ ਦੁਨੀਆਂ ਕਾਮ ਦੀ ਨਾਰੀ ਹੋਈ ਤੁਰੀ ਹੋ ਗਈ ਹੈ। ਹਜ਼ੂਰ ਨੇ ਬਚਨ ਕੀਤੇ ਹਨ, ਕਾਮ ਕਾਮ ਸਭ ਜਗ ਕਹੇ, ਕਾਮ ਨਾ ਜਾਣੇ ਕੋਏ, ਜੇਤੀ ਮਨ ਕੀ ਕਾਮਨਾ ਕਾਮ ਕਹਾਵਾ ਸੋਏ। ਦੁਨੀਆਂ ਜੀਵਾਂ ਦੇ ਅੰਦਰ ਮਨ ਦੇ ਅੰਦਰ ਕਾਮਨਾ ਹੈ, ਪਦਾਰਥਾਂ ਦੀ, ਮਾਇਆ ਦੀ, ਜ਼ਮੀਨ ਦੀ, ਜੋ ਇੱਛਾ ਲੱਗੀ ਹੋਈ ਹੈ, ਇਹ ਕਾਮ ਹੈ ਸਾਧ ਸੰਗਤ ਜੀ। ਇਹਨਾਂ ਨੂੰ ਕਾਮ ਹੈ, ਇਸ ਕਾਮਨਾ ਦਾ ਵੱਧਾ ਹੋਇਆ ਜੀਵ ਆਉਂਦਾ ਜਾਂਦਾ ਹੈ। ਫਿਰ ਕਾਮ ਜਿਹੜਾ ਸੀ, ਫਿਰ ਪਰਮਾਰਥ ਦੀ ਪ੍ਰਾਪਤੀ ਦੀ ਕਾਰਜ ਦੀ ਇੱਛਾ ਫੁਰਨ ਲੱਗ ਗਈ, ਵਕਾਰ ਦੀ ਇੱਛਾ ਮਿਲ ਗਈ, ਇਸ ਕਰਕੇ ਕਾਮ ਸੇਵਾ ਵਿੱਚ ਲੱਗ ਗਿਆ। ਕ੍ਰੋਧ ਅੱਗੇ ਆਉਂਦਾ ਸੀ ਸਾਧ ਸੰਗਤ ਜੀ, ਐਵੇਂ ਪਿਆਰੀ ਚੀਜ਼ ਨੂੰ ਕੋਈ ਛੇੜ ਦੇਵੇ ਤਾਂ ਦੁਖੀ ਹੁੰਦਾ ਸੀ ਮਨ। ਹੁਣ ਜਦੋਂ ਮਨ ਆਸ ਕਰੇ ਪਰਮੇਸ਼ੁਰ ਦੇ ਭਗਤ ਸਿਮਰਨ ਵੱਲੋਂ, ਉਦੋਂ ਗੁੱਸਾ ਆਉਂਦਾ ਹੈ। ਜਿਵੇਂ ਇੱਕ ਸੰਤ ਸੀ, ਉਹ ਮਹਾਂਪੁਰਖ ਦੇ ਚਿੱਤ ਨੇ ਆਸ ਕੀਤੀ ਅੰਮ੍ਰਿਤ ਵੇਲੇ ਉੱਠਣ ਤੋਂ, ਸਿਆਲ ਦੇ ਦਿਨ ਸਨ, ਉਹਨਾਂ ਨੂੰ ਉਸੇ ਵਕਤ ਦਿੱਲੀ ਸਮੇਤ ਸਰੋਵਰ ਦੇ ਵਿੱਚ ਵੜ ਕੇ ਇਸ਼ਨਾਨ ਕਰ ਲਿਆ ਅਤੇ ਉੱਤੇ ਕਮਰੇ ਦੇ ਵਿਖਾ ਕੇ ਰੱਖਿਆ। ਕਹਿੰਦੇ ਅੱਜ ਕੱਲ੍ਹ ਨੂੰ ਆਸ ਨਹੀਂ ਕਰੂੰਗਾ, ਅੱਜ ਦਿੱਲੀ ਜਿਹੜੀ ਹੈ ਸਾਰੀ ਤੋਂ ਉੱਤੇ ਹੀ ਦਿੱਲੀ ਰੱਖਣੀ ਹੈ, ਸੁਕਾਉਣੀ ਹੈ। ਅੱਗੇ ਵਾਸਤੇ ਮਨ ਆਸ ਛੱਡ ਗਿਆ, ਇਹ ਕ੍ਰੋਧ ਜਿਹੜਾ ਸੀ ਸੇਵਾਦਾਰ ਬਣ ਗਿਆ, ਚਾਕਰੀ ਨੌਕਰੀ 'ਚ ਲੱਗ ਗਿਆ। ਇਸੇ ਪ੍ਰਕਾਰ ਲੋਭ ਸੀ ਅੱਗੇ ਪਦਾਰਥ ਦੇ ਜੋੜਨ ਦਾ, ਹੁਣ ਲੋਭ ਹੋ ਗਿਆ ਪਰਮੇਸ਼ੁਰ ਦੀ ਪ੍ਰਾਪਤੀ ਦਾ, ਇਹ ਲੋਭ ਵੀ ਸੇਵਾ 'ਚ ਉਲਟ ਕੇ ਲੱਗ ਗਿਆ। ਅੱਗੇ ਸਾਧ ਸੰਗਤ ਜੀ, ਮੋਹ ਸੀ ਸਰੀਰਾਂ ਦਾ, ਮੋਹ ਸੀ ਸੰਬੰਧੀਆਂ ਦਾ, ਹੁਣ ਮੋਹ ਵਾਹਿਗੁਰੂ ਦੀ ਪ੍ਰਾਪਤੀ ਦਾ ਹੋ ਗਿਆ, ਵਿਚਾਰ ਦਾ ਮੋਹ ਪੈਦਾ ਹੋ ਗਿਆ। ਇਸ ਪ੍ਰਕਾਰ ਸਾਧ ਸੰਗਤ ਜੀ, ਅੱਗੇ ਹੰਕਾਰ ਸੀ ਦੇਹ ਦਾ, ਹੁਣ ਹੰਕਾਰ ਆਪਾ ਭਾਵ ਮੇਟ ਕੇ ਹਮ ਕੁਛ ਨਹੀਂ ਇੱਕ ਹੀ ਐਸਾ ਬਦਲ ਗਿਆ, ਅਸੀਂ ਕੁਝ ਨਹੀਂ, ਜਦ ਜਾਈਏ ਤੱਤ ਤੋਹੀ, ਜਿੱਥੇ ਜਿੱਥੇ ਜਾਈਏ ਤੁਸੀਂ ਆਪ ਹੀ ਹੋ। ਇਸ ਪ੍ਰਕਾਰ ਸਾਧ ਸੰਗਤ ਜੀ ਦਾ ਬਦਲ ਗਈ, ਕਿਉਂ ਜਿਹੜੇ ਪੰਜੇ ਕਾਮ ਕਰੋਲੋ ਮੋਹ ਹੰਕਾਰ ਸੀ, ਇਹ ਦੂਤ ਸੀ ਬੜੇ ਦੁਸ਼ਮਣੀ ਕਰਨ ਵਾਲੇ ਸਨ, ਇਹ ਨੌਕਰੀ ਵਿੱਚ ਲੱਗ ਗਏ। ਜਿਵੇਂ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਵਾਰੀ ਗੱਲ ਹੈ, ਅਫਗਾਨਿਸਤਾਨ ਵਿੱਚ ਜਾ ਕੇ ਉੱਥੋਂ ਦੇ ਜਿਹੜੇ ਪਠਾਣ ਬਾਹਰੇ ਆਤੀ ਸੀ ਜਾਕਿਸਤਾਨ ਦੇ, ਉਹਨਾਂ ਨੂੰ ਫੜ ਕੇ ਕੈਦ ਕਰ ਲਿਆ। ਕੈਦ ਕਰਕੇ ਤੁਸੀਂ ਆ ਤੌਰ ਦੇ ਉੱਤੇ ਰਾਤ ਨੂੰ ਜਾ ਕੇ ਉਹਨਾਂ ਨੂੰ ਕਿਹਾ, ਜੇ ਚਾਹੋ ਤੁਹਾਨੂੰ ਫਾਂਸੀ ਮੈਂ ਦੇ ਸਕਦਾ ਹਾਂ, ਅਤੇ ਜੇ ਤੁਸੀਂ ਬਹਾਦਰੀ ਕਰੋ ਤਾਂ ਤੁਹਾਨੂੰ ਮੈਂ جرنیل بنا سکتے ہیں فوج نے اگلے نو سر دو تو قوم کا کام کرو سن کے انہوں نے بچن مالیا نے جرنیل بنا کے اس ویسے صاحب سنگھ کی سیوا لی سی اس پرکار صاحب سنگھ جڑے وقار ہے یہ ہمیشہ لی دکھدائک ہم گئے ڈاکٹر بھی نہیں آئی انہوں نے جنہوں نے گرمکھا نے مہاراج رنجیت سنگھ راہ اپنے وس کر لیا ہے تو ہوروں نے پاسوں چنگے پیسے کی چاکری کرائی ہے اس پرکار گرو صاحب کا بھروسے کر کے داد پراپت ہوئی جڑے بگڑے ہوئے جنہیں صاحب سنگھ جی بگڑے ہوئے چھوٹے ہوں ہیں اس پرکار بگڑے ہوئے جڑے سبھاؤ سن انہوں نے گرمکھا نے سدھار کے لائق بنا لیا ہے سدگرو صاحب کا وے صاف بھروسہ لگا چیتے رکھا کا نام ہے کہ اشیاری ہے سدگرو سچے پاشاہ کا بھروسہ کیتا بلنے کے سدگران کے پاس نام نہیں ویسا خریدنا کیتا ہے جی کلپنا اندر فردی سی بعد چلے کرتے سی کلپنا کر کے آدمی ویرس کما نہیں کرتا رہتا سی اس دن کرتا رہتا سی وہ کلپنا بھی اندروں تیار دیتی ہے کیونکہ کلپنا مندرا در بیان بچاری ہے گرو صاحب کا بیان جنہیں بچارا کلپنا تو رہ چاہیے ہے وہ کلپنا نہیں کسی پرکار کی کر رہے یہ گرو صاحب کا بیان ہے سارا کلپنا کا بھاؤ ہونا استعمال ہے سرب چنتا کا بھاؤ پرمانند کی پراپتی ہے اس پرکار صاحب سنگھ جی سنسار دکھ کی نوتی پرمانند کی پراپتی جی ہوئی ہے اس پرکار جو چلے سی باد برس کلپنا فردی سی یہ ساری تیاگ دیتی مہاراج جی ایسی کرپا ہوگی ہوں کلپنا نہیں فرم دینا من کے اندر من ٹکا بچا لیا گرمکھان کا ہر وقت سمر میں جڑے رہتے ہیں وہ سچا بے پرواہ بے خاص ہے وہ کہہ جی نیاز سیر نہیں تو پرسن ہونے والا نہیں یہ جان کے برس کلپنا کرنی سڑکیاں ہیں واحگو جی کے یاد ہو گئے ہاں
مان رے ساتھی ملا پا جائے
پھر میرے پیارے من سچے نام کے نال ملنے کر کے ہی جمع مرن کا پہ جانا ہے جیا کے اندر جب سچے نام نال ملے ہے انہوں کا جینا بھی جا پا ہے چکر لاؤنا ہے بار بار آوا گاؤں یہ بھی چلیا جانا ہے اور جا ڈر ہے سات پرکار کا یہ پیسہ پر لوک پہ جنم دے بنا جات ان رکھا دو پیر سماچر پیسات تو ڈر بھی سارا چلیا جانا
ہے
جن چر گرو صاحب کا پی نہیں جیت دھارنا مارے کے ستکار آدیا چ نہیں رہتا انہیں کے ہور دنیا کے پیروں تو مل پاؤ آدمی کیوں ہو سکتا ہے جب گرو صاحب نے سر پرفانڈا گر سورا سمجھے گا اگو نہیں کرے گا مہاراج کی رائت رکھے گا بانی کا نجمی ہوئے گا اور سلگران کا جلدی کے ہر وقت ارد رہے گا من پامبر پونے چھڑ دے گا اس ویلے سال سنگ جی کہ سلگران کا پہ گھر تو بغیر جمع کے پہ تو کال کے پہ تو سب پرکار کے پہ تو مر پاؤ کیوں ہو سکتا ہے
گرمکھ سبد سنا
یہ گرمکھان کے اپدیش دوارا گران دوارا مکھی گران کے اپدیش دوارا جب سبد اپدیش میں چت سماوے پھر سب سنگ جی دن
دن گرمکھ سبد سنا ہر دن سبد سنا گرمکھ سبد سنا
سوچیا اس پرکار پائے تو بنا سب پرکار کے پائے تو بنا ہو تو بنا تو مر پاؤ پد کیوں پراپت ہو سکتا ہے جہاں پوتا پہ نہیں جہاں پوتا ہر نہ ہے کہو کمی وچار کے سنت سنو من ماں ہے جنہ چر پائے تو بنا نہیں ہوا مر پاؤ جتا سگل پاؤ مٹا پرب کرپا تو پرانی سکھا ہے اس پرکار جنہ چر جمن مر کے پائے تو رہ کی ہوا مر پاؤ کا سوج کیوں ہو سکتا ہے
گرمکھ سبد سنا
گران دوارا مکھی سدگران کے سبد اپدیش میں جو سماوے لین ہوئے مست ہوئے تاں دنیا دے جمن من دے پہن تو رہ تو ہو سکدا ہے نر کو پا تاں پائی دا ہے
رہا کتا اکھن اکھیا
کتنے اکھن اسیاں دے تاں دیواں دے شاستراں دے پرانا دے سمرتیاں دے اکھانے نے پاوا کنا کہوں جائیے
اکھن توڑنا ہو
مہاراج صاحب دے اس پرکار اکھن کر کے دے قسم دا ٹوٹا نہیں آ سکدا بیانت ہے پرمیشور او کٹھ نہیں برہم ہے کوئی چوٹ نہیں آ سکتی کسی پرکار کی چوٹ کوئی پا سکتا ہے ہمارا صاحب کے گنا بھی آخر کر کے تو جس بھی ٹوٹا ہی نہیں آتا ہے جہاں پرمیشور کا جس کہ انہوں بھی چوٹ نہیں آؤں گی مہاراج صاحب نے مثال کر دیں سن ਸੋ ਪਰਮ ਬਾਹਰ ਬਿਆਨ ਕਰ ਕਿੰਨਾ ਕਹੂੰ ਜਾਈਏ ਰਸਨਾ ਧਰੇ ਗਈ ਕਹੀ ਜੋ ਕੋਟਾ ਤਦ ਵਗਨ ਪਰ ਕਿਸੋ ਤੋਟਾ ਗਿਣਤੀ ਕਰਦੇ ਹੋਇਆ ਅਸੀਂ ਜਵਾਨਾਂ ਮੁੱਕ ਜਾਣਗੀਆਂ ਬੋਲ ਚਾਲ ਮੁੱਕ ਜਾਏਗਾ ਮਹਾਰਾਜ ਦਾ ਜਸ ਇਕੱਠ ਹੈ ਇਸ ਪ੍ਰਕਾਰ ਮਹਾਰਾਜ ਕਹਿੰਦੇ ਹਨ
ਮੰਗਣ ਵਾਲੇ
ਉਹ ਬ੍ਰਹਮ ਦਾ ਕਸਮ
ਕਰੀਏ
ਜਸ ਦਾ ਤੋਟਾ ਨੀ ਹੁੰਦਾ ਬੇਅੰਤ ਹੈ ਪਰਮੇਸ਼ਰ ਕਿਤਨੇ ਮਾਰੇ ਸਾਹਿਬ ਤੋਂ ਗੰਦਾ ਹੋਣਾ ਮੰਗਣ ਲੈਣਾ ਪੜਨਾ ਮੰਗਣ ਵਾਲੇ ਚੇਤੜੇ ਕਿਤਨੇ ਮੇਰੇ ਦਰਜ ਮੰਗਣ ਵਾਲੇ ਹਨ ਮਾਤਾ ਤੋਂ ਇੱਕ ਅਕਾਲ ਪੁਰਖ ਹੀ ਹਨ ਖਰਚ ਰੂਪ ਸੋ ਪ੍ਰੋਖ ਹੋ ਕੇ ਪਾਲਣਾ ਕਰਨ ਵਾਲਾ ਰੋਗ ਸ਼ਾਸਤਰਾਂ ਕਰਕੇ ਪ੍ਰਤੀਪਾ ਦਿੱਤੇ
ਹੀ ਹੈ
ਜਿਸ ਵਾਹਿਗੁਰੂ ਨੇ ਸਾਰਿਆਂ ਜੀਆਂ ਨੂੰ ਪ੍ਰਾਣ ਦਿੱਤੇ ਹੋਏ ਹਨ ਜਿਸ ਵਾਹਿਗੁਰੂ ਦੇ ਜੀਆਂ ਸਾਰਿਆਂ ਦੇ ਅੰਦਰ ਪ੍ਰਾਣ ਦਿੱਤੇ ਵਗ ਰਹੇ ਹੈ ਜੀ ਸੂਖਮ ਸਰੀਰ ਦਿੱਤੇ ਹੋਏ ਹੈ ਸਸੂਰ ਸਰੀਰ ਦਿੱਤੇ ਹੋਏ ਹੈ ਪ੍ਰਾਣ ਵਗ ਰਹੇ ਜਿਸ ਮਹਾਰਾਜ ਦੇ ਦਿੱਤੇ ਹੋਏ
ਮਨ ਵਸਿਆ ਸਭੋ
ਜੇ ਭਾਈ ਮਹਾਰਾਜ ਮਨ ਚ ਵਸ ਜਾਵੇ ਤਾਂ ਸੁਖ ਦੀ ਪ੍ਰਾਪਤੀ ਹੁੰਦੀ ਹੈ ਸੁਖ ਦੀ ਪ੍ਰਾਪਤੀ ਨਿਜੀਆਂ ਦੇ ਤਾਂ ਹੋ ਸਕਦੀ
ਜਗ ਸੁਪਨਾ ਬਾਜੀ ਬਣੀ
ਇਹ ਜਗਤ ਨੂੰ ਸਾਰਾ ਭਾਈ ਸੁਪਨੇ ਦੀ ਨਹੀਂ ਆਈ ਜਿਵੇਂ ਸੁਪਨੇ ਦੇ ਵਿੱਚ ਸਾਧ ਸੰਗਤ ਜੀ ਕੋਈ ਆਦਮੀ ਕੰਗਾਲ ਆਦਮੀ ਰਾਜਾ ਬਣ ਕੇ ਬੈਠ ਜਾਵੇ ਜਦੋਂ ਅੱਖਾਂ ਖੋਲੇ ਫਿਰ ਉਹਨੂੰ ਕੰਗਾਲ ਵੇਖਦਾ ਹੈ ਇਹਨਾਂ ਨਾਲ ਪੱਬ ਜੀਵ ਜਿਹੜਾ ਹੈ ਇਹਦੇ ਵਿੱਚ ਬੂਟੀ ਨੂੰ ਪਾ ਕੇ ਹੰਕਾਰੀ ਬਣਿਆ ਫਿਰਦਾ ਹੈ ਸੋ ਸਤਸੰਗੀ ਜੀਵਨ ਪੜਾ ਕੇ ਕੁਸੰਗੀਆਂ ਆਦਮੀਆਂ ਨਾਲ ਮੋਹ ਕਰਕੇ ਆਪਣੇ ਜੀਵਨ ਨੂੰ ਲਾਲਚੀਆ ਮਾਰਿਆ ਬਰਬਾਦ ਕਰ ਰਿਹਾ ਹੈ ਇਸ ਪ੍ਰਕਾਰ ਜਦ ਸੁਪਨੇ ਦੀ ਨਹੀਂ ਆਈ ਹੈ ਜਦੋਂ ਮੌਤ ਨੂੰ ਅੱਖਾਂ ਖੁੱਲਣਗੀਆਂ ਉਸ ਵੇਲੇ ਪਛਤਾਪ ਕਰੇਗਾ ਅਲਪਾਗੀ ਆਪਣੇ ਆਪ ਨੂੰ ਵੇਖੇਗਾ ਅਤੇ ਬਾਜੀ ਬਣੀ ਜਿਵੇਂ ਬਾਜੀਗਰ ਦੀ ਬਾਜੀ ਬਣੀ ਹੁੰਦੀ ਹੈ ਉਹ ਬਾਜੀ ਦੇ ਵਿੱਚ ਕਨਾਤ ਤਾਣ ਕੇ ਉਹਨੂੰ ਇਸ ਤਰ੍ਹਾਂ ਦੇ ਰੂਪ ਰੰਗ ਬਣਾ ਕੇ ਵਿਖਾਉਂਦਾ ਹੈ ਇਸੇ ਪ੍ਰਕਾਰ ਮਾਇਆ ਰੂਪੀ ਕਨਾਤ ਤਾਣ ਕੇ ਈਸ਼ਵਰ ਨੇ ਬਾਜੀ ਬਣਾਈ ਹੋਈ ਹੈ ਸੰਸਾਰ ਕੀ ਖੇਲ ਕੀਤੀ ਹੋਈ ਹੈ
ਖੇਲ ਖਿਲਾਏ
ਖੰਡੇ ਵਿੱਚ ਖੇਲ ਨੂੰ ਖਿਲਾ ਰਿਹਾ ਹੈ ਖੇਲਾਂ ਵਿੱਚ ਜੀਵ ਖੇਲ ਰਹੇ ਹੈ ਕੋਈ ਕਿਸੇ ਪ੍ਰਕਾਰ ਕੋਈ ਨੌਕਰੀ ਚ ਕੋਈ ਚਾਕਰੀ ਚ ਕੋਈ ਸਰਦਾਰੀ ਚ ਕੋਈ ਅਮੀਰੀ ਚ ਇਹ ਖੇਲਾਂ ਨੂੰ ਖੇਲ ਰਿਹਾ ਖਿਲਾ ਰਿਹਾ ਹੈ ਇਹ ਖੇਡੇ ਜਿਹੜੀ ਖੇਲ ਹੈ ਈਸ਼ਵਰ ਜਦੋਂ ਖਿਲਾਏ ਨਾ ਖਿਲਾ ਦੇਵੇਗਾ ਉਸ ਵੇਲੇ ਸਭ ਕੁਝ ਖਿੜ ਜਾਏਗਾ ਹੱਥ ਕੁਛ ਨਹੀਂ ਰਹੇਗਾ ਅੰਤ ਨੂੰ
ਯੋਗੀ ਮੇਰੇ
ਜਿਹੜੇ ਗੁਰੂ ਸਾਹਿਬ ਦੇ ਸ਼ਬਦ ਦੇ ਸੰਯੋਗੀ ਹੋਏ ਹੈ ਉਹ ਇੱਕ ਪਰਮੇਸ਼ਰ ਦੇ ਨਾਲ ਮਿਲ ਜਾਂਦੇ ਹਨ ਜਿਹੜੇ ਸੰਯੋਗੀ ਸੰਤਾਂ ਦੇ ਸੰਯੋਗੀ ਹੋਏ ਹੈ ਉਹ ਇੱਕ ਪਰਮੇਸ਼ਰ ਨਾਲ ਮਿਲ ਜਾਂਦੇ ਹੈ ਸੰਯੋਗੀ ਜਿਹੜੇ ਗੁਣ ਹਨ ਸਤਸੰਗ ਤੇ ਉਸ ਦਇਆ ਧਰਮ ਉਹਨਾਂ ਨਾਲ ਜਿਹੜੇ ਮਿਲੇ ਹੋਏ ਹੈ ਉਹ ਇੱਕ ਰਾਜ ਰੂਪ ਦੇ ਨਾਲ ਸੇ ਪੁਰਖ ਮਿਲ ਜਾਂਦੇ ਹਨ ਬਿੰਦੀ ਰਹਿਣ ਲਾ ਯੋਗੀ ਉਹ ਜਾ ਹੈ ਯੋਗੀ ਜਿਹੜੇ ਹਨ ਵਿਛੋੜੇ ਵਾਲਿਆਂ ਦੇ ਨਾਲ ਜਿਹੜੇ ਮਿਲੇ ਹੈ ਉਹ ਉੱਠ ਕੇ ਦੁਨੀਆਂ 'ਚ ਕੂਚ ਕਰਕੇ ਚਲੇ ਜਾਂਦੇ ਹਨ ਯੋਗੀ ਬਯੋਗੀ ਕਹਾਣੇ ਕਾਇਮ ਕਰੋ ਲੋਭ ਮੋਹ ਹੰਕਾਰ ਉਹਨਾਂ ਦੇ ਨਾਲ ਮਿਲਣ ਵਾਲੇ ਜਿਹੜੇ ਉੱਠ ਉੱਠ ਕੇ ਜੀਵਨਾਂ ਵਿੱਚ ਜਾਂਦੇ ਉਪਰਾਧ ਹੋ ਹੋ ਕੇ ਸਤਸੰਗਤ ਵੱਲੋਂ ਯੋਗੀ ਕੁਸੰਗੀਆਂ ਨਾਲ ਮਿਲਣ ਵਾਲੇ ਜਿਹੜੇ ਹਨ ਉਹ ਉੱਠ ਕੇ ਦੁਨੀਆਂ ਤੋਂ ਕੂਚ ਕਰਕੇ ਚਲੇ ਜਾਂਦੇ ਹੈ ਬਯੋਗ ਜਦੋਂ ਪਰਾ ਲੱਗਦਾ ਬਯੋਗ ਹੁੰਦਾ ਉਹਨੂੰ ਉੱਠ ਕੇ ਵਾਸ਼ਨਾ ਅਨੁਸਾਰ ਗਮਨ ਕਰਦੇ ਚਲੇ ਜਾਂਦੇ ਹਨ ਦੇਹਾਂ
ਵਿੱਚੋਂ
ਜੋ ਕੁਛ ਵਾਹਿਗੁਰੂ ਨੂੰ ਪਿੱਛੇ ਪਾਉਂਦਾ ਸੀ ਉਹ ਹੁੰਦਾ ਸੀ ਜੋ ਕੁਛ ਵਾਹਿਗੁਰੂ ਨੂੰ ਪਾਉਂਦਾ ਹੁਣ ਹੁੰਦਾ ਹੈ ਅੱਗੇ ਨੂੰ ਜੋ ਕਿਸ ਨੂੰ ਪਾਵੇਗਾ ਠੀਕ
ਹੋਵੇਗਾ
ਹੋਰ ਕਿਸੇ ਤੋਂ ਅਲਪਗ ਜੀਆਂ ਦੇ ਪਾਸ ਨੂੰ ਮਹਾਰਾਜ ਦੇ ਸਰਵਗ ਦੇ ਸਾਨੂੰ ਕੁਝ ਕੀਤਾ ਨਹੀਂ ਜਾਂਦਾ ਉਹ ਅੰਤਰ ਜਾਣੀ ਹੈ ਦੁੱਖ ਸੁੱਖ ਪੂਰਵ ਜਨਮ ਕੇ ਕੀਏ ਸੋ ਜਾਣੇ ਜਨ ਦਾਤੇ ਦੀਏ ਸੁੱਖ ਤੇ ਦੁੱਖ ਜਿਹੜੇ ਪੂਰਨ ਦੇ ਕਰਮਾਂ ਅਨੁਸਾਰ ਹਨ ਪਰ ਅਸੀਂ ਭੁੱਲ ਜਾਂਦੇ ਹਾਂ ਉਹ ਦਾਤੇ ਨੂੰ ਜੋ ਦਿੱਤੇ ਉਹ ਜਾਣਦਾ ਕਿ ਤੈਂ ਇਹ ਕਰਮ ਕੀਤਾ ਉਹਦਾ ਫਲ ਇਹ ਤੈਨੂੰ ਪ੍ਰਾਪਤ ਹੋਇਆ ਹੈ
ਗੁਰਮੁਖ ਵਸਤ
ਕੁਝ ਕੀਤਾ ਨਹੀਂ ਜਾ ਸਕਦਾ ਜੋ ਤੁਸੀਂ ਪਾਉਂਦਾ ਸੀ ਹੋਇਆ ਹੈ ਹੋਵੇਗਾ
ਗੁਰਮੁਖ ਵਸਤ
ਗੁਰਮੁਖਾਂ ਦੀ ਸੰਗਤ ਕਰਕੇ ਆਤਮਨੰਦਰੂਪੀ ਵਸਤੂ ਨੂੰ ਵਸਾਰੀਏ ਖਰੀਦਣਾ ਕਰੀਏ ਗੁਰਮੁਖਾਂ ਦੀ ਸੰਗਤ ਦੁਆਰਾ ਨਾ ਰੂਪੀ ਵਸਤੂ ਨੂੰ ਖਰੀਦਣਾ ਕਰੀਏ ਗੁਰਮੁਖਾਂ ਦੀ ਸੰਗਤ ਕਰਕੇ ਸਭਾ ਰੂਪੀ ਵਸਤੂ ਨੂੰ ਵਸਾਉਣਾ ਕਰੀਏ। ਸਲਾਹ ਕਰਕੇ ਸਰੂਪ ਦੇ ਗਿਆਨ ਦੀ ਪ੍ਰਾਪਤੀ ਹੁੰਦੀ ਹੈ।
ਸੱਚ ਵੱਖਰ ਸੱਚ ਰਾਤ
ਸੱਚਾ ਜੀ ਵੱਖਰ ਲਾਲ ਦਾਲਤ ਵਸਤੀ ਹੈ, ਜਿਨ੍ਹਾਂ ਨੂੰ ਅੰਦਰ ਕਮਾਨ ਰੂਪੀ ਵੱਖਰ ਲਾਲ ਦਾਲਤ ਮਿਲਿਆ ਹੈ, ਉਹਨਾਂ ਨੂੰ ਸੱਚੀ ਰਾਸ ਬ੍ਰਹਮ ਵਿਦਿਆ ਰੂਪੀ ਪੂੰਜੀ ਪ੍ਰਾਪਤ ਹੋਈ ਹੈ। ਸੱਚੀ ਉਹਨਾਂ ਦੀ ਰਾਸ ਸਰਵਾ ਹੈ, ਜਿਹਨਾਂ ਦੀ ਸੱਚੀ ਸਰਵਾ ਰੂਪੀ ਰਾਸ ਪੂੰਜੀ ਹੈ ਪੁੰਨਾਂ ਦੀ ਨਿਸ਼ਕਾਮ ਕਰਮਾਂ ਦੀ, ਉਹਨਾਂ ਨੂੰ ਸੱਚਾ ਵੱਖਰ ਨਾਮ ਦਾ ਲਾਭਦਾਇਕ ਪ੍ਰਾਪਤ ਹੋਇਆ ਹੈ। ਜਿਹਨੂੰ ਸੱਚ ਬਣਨ ਗਿਆ, ਜਿਹਨਾਂ ਨੇ ਸੱਚ ਨੂੰ ਬਣਨ ਗਿਆ, ਖਰੀਦਣਾ ਕੀਤਾ ਉਹਨਾਂ ਨੂੰ ਵੀ ਕੀਤੀ ਪਾਣੀ ਵਾਲੇ ਨਹੀਂ ਵੱਜਣ ਦੇਣੀ। ਜਿਹਨੂੰ ਸੱਚ ਬਣਨ ਗਿਆ, ਜਿਹਨਾਂ ਨੂੰ ਸੱਚ ਨੂੰ ਬਣਨ ਗਿਆ ਖਰੀਦਿਆ ਹੈ, ਸਤਿਗੁਰਾਂ ਦੇ ਪਾਸੋਂ ਤਨ ਮਨ ਧਨ ਦੇ
ਕੇ
ਪੂਰੇ ਸਤਿਗੁਰਾਂ ਦਾ ਸਾਬਾਸ, ਉਹਨਾਂ ਪੂਰੇ ਸਤਿਗੁਰਾਂ ਦਾ ਧੰਨਵਾਦ ਹੈ। ਸਦਾ ਸਦਾ ਧੰਚਾ ਯੋਗ ਹਨ ਸਤਿਗੁਰੂ ਸੱਚੇ ਪਾਤਸ਼ਾਹ ਜੀ, ਜਿਹਨਾਂ ਨੇ ਪੂਰਿਆਂ ਗੁਰਾਂ ਦੁਆਰਾ ਸੱਚ ਨੂੰ ਖਰੀਦਿਆ ਹੈ, ਉਹਨਾਂ ਦਾ ਵੀ ਪੂਰਿਆਂ ਗੁਰਾਂ ਦੁਆਰਾ ਪ੍ਰਾਪਤੀ ਕਰਨ ਵਾਲਿਆਂ ਦੇ ਸਾਬਾਸ ਧੰਨ ਹੈ। ਉਹਨਾਂ ਦੇ ਮਾਤਾ ਧੰਨ ਹੈ, ਉਹਨਾਂ ਦੇ ਪਿਤਾ ਧੰਨ ਹੈ, ਉਹਨਾਂ ਪੁਰਖਾਂ ਦਾ ਜਨਮ
ਨਾਨਕ ਪਛਾਣ ਸੀ।
ਸਤਿਗੁਰੂ ਸਾਹਿਬ ਜੀ ਕਹਿੰਦੇ ਉਹ ਪਿੱਛੇ ਆਤਮਨੰਦ ਰੂਪੀ ਵਸਤੂ ਨੂੰ ਆਪਣੀ ਨੂੰ ਪਛਾਣਦੇ ਸੀ, ਹੁਣ ਗੁਰਾਂ ਦੁਆਰਾ ਅੰਮ੍ਰਿਤ ਨਾਮ ਜਪ ਕੇ ਆਪਣੇ ਸਰੀਰ ਰੂਪੀ ਗਿਆਨ ਦੀ ਵਸਤੂ ਨੂੰ ਪਛਾਣਨਗੇ ਪਛਾਣਦੇ ਹੈ, ਅੱਗੇ ਵੀ ਭਵਿੱਖਤ ਕਾਲ ਨੂੰ ਵੀ ਉਹ ਹੀ ਆਤਮਨੰਦ ਰੂਪੀ ਵਸਤੂ ਨੂੰ ਪਛਾਣ ਸਕੇ। ਜਿਹਨਾਂ ਦੇ ਪਾਸ ਸੱਚੇ ਨਾਮ ਦਾ ਸੌਦਾ ਗੁਰਾਂ ਦੇ ਪਾਸੋਂ ਪ੍ਰਾਪਤ ਕੀਤਾ ਹੋਇਆ ਹੈ, ਉਹਨਾਂ ਨੂੰ ਇਹ ਪਛਾਣਨਗੇ ਆਤਮਾਨੰਦ ਦੀ ਵਸਤੂ ਨੂੰ। ਜਿਹਨਾਂ ਕੋਲ ਨਾਮ ਰੂਪੀ ਸੌਦਾ ਨੂੰ, ਉਹਨਾਂ ਨੂੰ ਪਰਮੇਸ਼ਵਰ ਦਾ ਗਿਆਨ ਨਹੀਂ ਹੋਣਾ, ਉਹਨਾਂ ਨੂੰ ਪਛਾਣ ਨਹੀਂ ਹੋਣੀ, ਤੇ ਪਛਾਣ ਤੋਂ ਬਗੈਰ ਸਾਹਿਬ ਸੰਗਤ ਜੀ ਅੰਧੇ ਕਹਿ ਰਹੇ ਜਿਸੇ ਅੰਧਾ ਹੋਏ ਸਜਾਏ, ਸੋ ਸਜਾਖਾ ਨਾਨਕਾ ਸੋ ਕੇ ਉੱਜੜ ਪਾਏ।
ਸ੍ਰੀ ਰਾਗ ਮਹੱਲ ਪਹਿਲਾ ਤਾਤ ਮਿਲਾ ਗੁਣ ਧਾਤ ਕਾ।
ਸ੍ਰੀ ਰਾਗ ਮਹੱਲ ਪਹਿਲਾ, ਮਹੱਲ ਸ੍ਰੀ ਪਹਿਲੇ ਪਾਤਸ਼ਾਹ ਜੀ ਉਚਾਰਨ ਕਰਦੇ ਹਨ, ਤਿੰਨ ਸ਼ਬਦ ਆਉਂਦੇ ਸ੍ਰੀ ਰਾਗ ਚ, ਇੱਕ ਤਾਂ ਪਿੱਛੇ ਆਇਆ ਜਾਲਵੋ ਕੱਖ ਮਸ ਕਰ, ਦੂਜਾ ਇਹ ਹੈ, ਤੀਜਾ ਇੱਕ ਹੋਰ ਆਵੇਗਾ। ਇਸ ਪ੍ਰਕਾਰ ਮਹੱਲ ਸ਼ਬਦ ਨੇ ਤਿੰਨ ਸ੍ਰੀ ਰਾਗ ਸ਼ਬਦ ਆਉਂਦੇ ਪਹਿਲੇ ਪਾਤਸ਼ਾਹ ਦੇ ਹਨ, ਪਹਿਲੇ ਪਾਤਸ਼ਾਹ ਜੀ ਉਚਾਰਨ ਕਰਦੇ ਹਨ।
ਤਾਤ ਮਿਲਾ ਗੁਣ ਧਾਤ ਕਾ।
ਸਿੱਖਾਂ ਨੂੰ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ, ਪਰਮੇਸ਼ੁਰ ਦੀ ਸਿਫਤ ਕਰਨ ਵਾਲੇ ਨੂੰ ਕਿਵੇਂ ਪਰਮੇਸ਼ੁਰ ਦੀ ਪ੍ਰਾਪਤੀ ਹੁੰਦੀ ਹੈ, ਤਾਂ ਗੁਰੂ ਸਾਹਿਬ ਜੀ ਫਰਮਾਉਂਦੇ ਨੇ ਸਿੱਖੋ ਸੁਣੋ,
ਤਾਤ ਮਿਲਾ ਗੁਣ ਧਾਤ ਕਾ।
ਜਿਸ ਪ੍ਰਕਾਰ ਧਾਤ ਸੋਨੇ ਦੀ ਧਾਤ ਧਾਲੀ ਹੋਈ ਸੋਨੇ ਚ ਰਲ ਜਾਂਦੀ ਹੈ, ਇਸ ਪ੍ਰਕਾਰ ਭਾਈ ਮਹਾਰਾਜ ਸਾਹਿਬ ਦੇ ਜਿਹੜੇ ਪ੍ਰੇਮ ਵਾਲੇ ਹੈ, ਉਹ ਸਿਮਰਨ ਕਰਨ ਵਾਲੇ ਮਹਾਰਾਜ ਦਾ ਸਿਮਰਨ ਕਰਦੇ ਹੋਏ ਉਸ ਵਿੱਚ ਮਿਲ ਜਾਂਦੇ ਹੈ, ਜਿਵੇਂ ਨਦੀਆਂ ਨਾਲੇ ਸਮੁੰਦਰ ਵਿੱਚ ਜਾ ਕੇ ਮਿਲ ਜਾਂਦੇ ਹੈ। ਇਸ ਪ੍ਰਕਾਰ ਧਾਉਣ ਵਾਲਾ ਕੌਣ ਹੈ? ਪਾਣੀ। ਪਾਣੀ ਜਿਵੇਂ ਪਾਣੀ ਮਿਲ ਜਾਂਦਾ, ਜਿਉਂ ਜਲ ਮਿਲ ਜਾ ਲਾ ਖਟਾਨ, ਇਉਂ ਜੋਤੀ ਸੰਜੋਗ ਸਮਾਨਾ। ਧਾਉਣ ਵਾਲੀ ਧਰਤੀ ਹੈ ਜਿਸ ਪ੍ਰਕਾਰ, ਜਿਸ ਪ੍ਰਕਾਰ ਜੈਸੇ ਇੱਕ ਧੂਰ ਤੇ ਕਿਨੂੰ ਕਾ ਧੂਰ ਕੋਲ ਉੱਠੇ ਯਾਰੇ ਮੇਰੇ ਹੋ ਕੇ, ਫਿਰ ਉਹ ਧੂਰ ਤੇ ਕਿਨੂੰ ਕਾ ਸਭ ਧੂਰ ਹੀ ਸਮਾਹਾਂਗੇ, ਧੂੜ ਦੇ ਜਿਹੜੇ ਤਿਣਕੇ ਹੈ ਉਹ ਧੂੜ ਚ ਸਮਾ ਜਾਂਦੇ ਹੈ। ਇਸ ਪ੍ਰਕਾਰ ਅੱਗ ਦੇ ਤਿਣਕੇ ਜੈਸੇ ਇੱਕ ਆਗ ਕੇ ਕਿਨੂੰ ਕਾ ਕੋਲ ਆਗ ਉੱਠੇ ਨਿਆਰੇ ਨਿਆਰੇ ਹੋ ਕੇ, ਫਿਰ ਆਗ ਨੂੰ ਮਿਲਾ ਹੋਵੇ, ਅੱਗ ਨੂੰ ਚੁਣਕੇ ਅੱਗ ਵਿੱਚ ਹੀ ਮਿਲ ਜਾਂਦੇ ਹੈ। ਇਸੇ ਪ੍ਰਕਾਰ ਮਹਾਰਾਜ ਸੱਚਾ ਕਰਕੇ ਜਿਹੜੇ ਧਿਮ ਧਿਮ ਜੀਵ ਅਲਪੱਗ ਹੋਏ ਹੈ, ਜਦੋਂ ਮਹਾਰਾਜ ਕਹਿੰਦਾ ਜਵਾ ਕਰ ਕਰ ਦੋ ਕਵੂ, ਜਦੋਂ ਮਹਾਰਾਜ ਖਿੱਚਣਾ ਕਰਦੇ ਜੋਰ ਦਾ, ਤੁਮੇ ਮਿਲਦੇ ਕਰ ਸਭ, ਉਸ ਵੇਲੇ ਦੇਹ ਧਾਰੀ ਸਾਰੇ ਤੇਰੇ 'ਚ ਮਿਲ ਜਾਂਦੇ ਹੈ। ਜਬ ਉਹ ਕਰ ਕਰਾ ਕਰਤਾਰਾ, ਜਦੋਂ ਉਦੋਂ ਕਰਨ ਦੀ ਇੱਛਾ ਕੀਤੀ, ਖਿੱਚ ਕੀਤੀ ਹੋਏ ਕਰਤਾਰ ਕਹਾਂ ਨੂੰ, ਤਾਂ ਪਰਜਾ ਕਰ ਲੈਂਦੇ ਹੋ ਤਾਰਾ, ਉਦੋਂ ਪਰਜਾ ਬੇਅੰਤ ਦੇਹਾਂ ਨੂੰ ਧਾਰ ਲੈਂਦੀ ਹੈ। ਇਸ ਪ੍ਰਕਾਰ ਹੋ ਸਕੇ
ਪਾਤਸ਼ਾਹ
ਕੋ ਧਾਉਣ ਵਾਲੀ ਧਰਤੀ ਹੈ, ਜਿਵੇਂ ਧਰਤੀ ਮਿੱਟੀ 'ਚ ਮਿੱਟੀ ਮਿਲ ਜਾਂਦੀ ਹੈ, ਜਿਸ ਪ੍ਰਕਾਰ ਪਾਣੀ ਧਾਉਣ ਵਾਲਾ ਪਾਣੀ 'ਚ ਪਾਣੀ ਮਿਲ ਜਾਂਦਾ ਹੈ, ਧਾਉਣ ਵਾਲੀ ਹਵਾ ਹੈ ਹਵਾ 'ਚ ਹਵਾ ਮਿਲ ਜਾਂਦੀ ਹੈ, ਜਿਵੇਂ ਧਾਈ ਦਾ ਆਕਾਸ਼ ਵਿੱਚ ਹੈ ਆਕਾਸ਼ ਆਕਾਸ਼ ਜਿਵੇਂ ਮਿਲਿਆ ਹੋਇਆ ਹੈ, ਇਸੇ ਪ੍ਰਕਾਰ ਪਾਣੀ ਪਾਣੀ ਜਿਵੇਂ ਮਿਲਿਆ ਹੋਇਆ ਹੈ, ਇਹ ਤੱਤ ਜਿਵੇਂ ਤੱਤਾਂ ਨੂੰ ਮਿਲ ਜਾਂਦੇ ਹਨ। ਇਸੇ ਪ੍ਰਕਾਰ ਧਾਤ ਮੈਕੀ ਆਦਮੀ ਜਿਵੇਂ ਮਾਇਆ ਵਾਲਿਆਂ ਨਾਲ ਮਿਲ ਜਾਂਦੇ ਹੈ, ਮੈਕੀ ਆਦਮੀ ਮਾਇਆ ਵਾਲਿਆਂ ਨਾਲ ਮਿਲ ਕੇ ਬੜੇ ਖੁਸ਼ ਰਹਿੰਦੇ ਹੈ, ਉਹਨਾਂ ਦੇ ਨਾਲ ਮਿਲ ਕੇ ਦੂਰੋਂ ਸਭ ਸੰਗਤ ਜੀ ਉਹ ਮਿਲ ਕੇ ਭਾਵੇਂ ਉਹ ਨਾ ਹੀ ਮਿਲਾਪ ਕਰੋ, ਫਿਰ ਵੀ ਮਾਇਆ ਦੀ ਇੱਛਾ ਵਾਲੇ ਭੁੱਖੇ ਲੋਕ ਜਿਹੜੇ ਮਾਇਆ ਵਾਲਿਆਂ ਦੇ ਮਗਰ ਮਗਰ ਤੁਰੇ ਫਿਰਦੇ ਰਹਿੰਦੇ ਹੈ, ਇਹ ਮਾਇਆ ਦੀ ਇੱਛਾ ਵਾਲੇ ਪੁਰਖ ਵੀ ਮਾਇਆ ਵਾਲਿਆਂ ਨਾਲ ਮਿਲਦੇ ਰਹਿੰਦੇ ਹਨ। ਇਸੇ ਪ੍ਰਕਾਰ ਧਾਤ ਜਿਹਦੀ ਧੰਨੀ ਹੈ, ਵਿਕਾਰਾਂ ਵਾਲੇ ਵਿਕਾਰੀ ਆਦਮੀ ਵਿਕਾਰੀਆਂ ਜਿਵੇਂ ਮਿਲਦੇ ਰਹਿੰਦੇ ਹਨ, ਧਾਤ ਇਸੇ ਪ੍ਰਕਾਰ ਸਾਹਿਬ ਧਾਤ ਹਲਕਾਰੇ ਜਿਵੇਂ ਹਲਕਾਰਿਆਂ ਨਾਲ ਮਿਲਦੇ ਰਹਿੰਦੇ ਹਨਗੇ, ਇਸੇ ਪ੍ਰਕਾਰ ਧਾ ਜਾਣ ਵਾਲੇ ਜਿਹੜੇ ਪਦਾਰਥ ਹੈ ਉਹ ਕਾਲਕ ਪਦਾਰਥ ਕਾਲਕ ਪਦਾਰਥਾਂ ਦੀ ਮਿਲਦੇ ਰਹਿੰਦੇ ਹੈ। ਇਸੇ ਪ੍ਰਕਾਰ ਜਿਹੜਾ ਸਿਫਤ ਕਰ ਲਿਆ ਪਰਮੇਸ਼ਵਰ ਦਾ ਉਹ ਸਿਫਤੀ ਵਿੱਚ ਸਮਾ ਜਾਂਦਾ ਹੈ। ਵਾਹਿਗੁਰੂ ਦੀ ਸਿਫਤ ਕਰਨ ਵਾਲਾ ਪਰਮੇਸ਼ਵਰ ਤੋਂ ਲੀਨ ਹੋ ਜਾਂਦਾ ਹੈ। ਜਿਵੇਂ ਤੱਤਾਂ ਦੇ ਦਸਤਾਂਤ ਦੇ ਕੇ ਧੰਤਾਂ ਦੇ ਨੈਤੀ ਪੁਰਖਾਂ ਦੇ ਦਸਤਾਂਤ ਦੇ ਕੇ ਦੱਸੇ ਹਨ।
ਲਾਲ ਗੁਲਾਲ
ਅੰਸ਼ ਜੋ ਚੇਤਨ ਦੀ ਅੰਸ਼ ਹੈ ਉਹ ਚੇਤਨ ਵਿੱਚ ਹੀ ਤੁਹਾਨੂੰ ਮਿਲ ਜਾਂਦੀ ਹੈ। ਸਿਫਤ ਕਰਨ ਵਾਲਾ ਸਿਫਤੀ ਵਿੱਚ ਇਸ ਪ੍ਰਕਾਰ ਹੁੰਦਾ ਹੈ।
ਲਾਲ ਗੁਲਾਲ
ਨੈਤੀ ਅੰਸ਼ ਹੈ, ਵਿਦਿਆ ਅੰਸ਼ ਹੈ, ਮਿੱਥਿਆ ਜਾਣ ਕੇ ਤਿਆਗ ਹੋ ਜਾਂਦਾ ਹੈ।
ਲਾਲ ਗੁਲਾਲ
ਗੁਰੂ ਸਾਹਿਬ ਸਿੰਘ ਦਸਤਾਂਤ ਦੇ ਕੇ ਮਹਾਰਾਜ ਦੱਸਦੇ ਹਨ ਲਾਲ ਗੁਲਾਲ ਗਹਿਦਰਾ, ਲਾਲ ਗੁਲਾਲ ਪੋਸ ਦਾ ਗੁਲਾਲ ਤੂ ਤੁਹਾ, ਲਾਲ ਪੋਸ ਦਾ ਗੁਲਾਲ ਦਾ ਜਿਹੜਾ ਫੁੱਲ ਹੁੰਦਾ ਹੈ ਉਹ ਬੜਾ ਗਹਿਦਰਾ ਗਾੜਾ ਹੁੰਦਾ, ਝੰਡਿਆਈ ਵਾਲਾ ਹੁੰਦਾ ਹੈ ਫੁੱਲ ਪੋਸ ਦਾ। ਜਿਹੜਾ ਫੁੱਲ ਹੁੰਦਾ ਉਹਦਾ ਬੜਾ ਝੰਡਿਆਈ ਵਾਲਾ ਰੰਗ ਹੁੰਦਾ ਹੈ। ਇਸੇ ਪ੍ਰਕਾਰ ਸੱਚੇ ਪਰਮੇਸ਼ਵਰ ਦੇ ਨਾਮ ਦਾ ਰੰਗ ਚਾੜੋ, ਪਰਮੇਸ਼ਵਰ ਦੇ ਪ੍ਰੇਮ ਦੀ ਝੰਡਿਆਈ ਪੈਦਾ ਕਰੋ, ਪੋਸ ਦੇ ਫੁੱਲ ਵੀ ਨਹੀਂ ਆਈ, ਸੱਚੇ ਦਾ ਪ੍ਰੇਮ ਚੜਾਵਾ ਕਰੋ ਸਿਰਦੇ ਵਿੱਚ, ਫਿਰ ਭਾਈ ਤੁਹਾਡੇ ਤਾਂ ਲਾਲ ਗੁਲਾਲ ਗਹਿਦਰਾ, ਸੱਚਾ ਦਾ ਲਾਲ ਮਨ ਕਰਕੇ, ਗੁਲਾਲ ਇੰਦਰੀਆਂ ਕਰਕੇ, ਕਰਾਂ ਬਾਣੀ ਕਰਕੇ, ਗਹਿਦਰਾ ਗਾੜਾ ਸਰੀਰ ਕਰਕੇ, ਸੱਚੇ ਦਾ ਮਨ ਬਾਣੀ ਸਰੀਰ ਕਰਕੇ ਰੰਗ ਚੜਾਵਾ ਕਰੋ, ਫਿਰ ਤੁਹਾਨੂੰ ਆਨੰਦ ਪ੍ਰਾਪਤ ਹੋਵੇਗਾ। ਪਰਮੇਸ਼ਵਰ ਦਾ ਲਾਲ ਗੁਲਾਲ ਗਹਿਦਰਾ, ਲਾਲ ਇਹ ਦੁਨੀਆਂ ਦੀ ਲਾਲਸਾ ਵੀ ਪੂਰੀ ਹੋ ਜਾਏਗੀ। ਦੋ ਇੰਦਰੀਆਂ ਕਰਕੇ ਦੇਵ ਸਾਗਰਾਂ ਦਾ ਸਵਰਗ ਦਾ ਸੁਖ ਸੁਣੀਦਾ ਹੈ, ਜਿਹੜਾ ਦਿਵ ਭੋਗ ਸੁਣੀਦੇ ਹੈ ਉਹ ਅੱਖੀ ਤਾਂ ਵੇਖੇ ਨੀ ਸਵਰਗ ਆਦਿਕਾਂ ਦੇ ਸੁਰਗ ਸ਼ਾਸਤਰਾਂ ਦੁਆਰਾ ਸੁਣੇ ਹੈ, ਉਹ ਜਿਹੜੀ ਲਾਲਸਾ ਹੈ ਤੇ ਗੈਬਰਾ ਗਾੜੀ ਬਰਮ ਲੋਕ ਦੇ ਨੰਦ ਦੀ ਜਿਹੜੀ ਲਾਲਸਾ ਹੈ ਉਦੋਂ ਵੀ ਸੱਚੇ ਦਾ ਰੰਗ ਚੜਾਓ ਨਾ, ਇਹੋ ਜਿਹਾ ਦੁਨੀਆਂ ਦੇ ਪਦਾਰਥਾਂ ਦੀ ਲਾਲਸਾ ਦਾ ਆਨੰਦ ਹੈ, ਦੁਨੀਆਂ ਦੇ ਰਾਜ ਦਾ ਤੇ ਨਾ ਸਵਰਗ ਲੋਕ ਦੇ ਰਾਜ ਦਾ ਆਨੰਦ ਹੈ, ਇਹੋ ਜਿਹਾ ਤੇ ਨਾ ਬਰਮ ਲੋਕ ਦਾ ਆਨੰਦ ਹੈ। ਸੱਚੇ ਦਾ ਰੰਗ ਜਿਹਾ ਜਾਂ ਚੜਾਓ ਚੜਦਾ ਉਹਦੇ ਬਰਾਬਰ ਨਾ ਬਰਮ ਲੋਕ ਨਾ ਇਹ ਲੋਕ ਨਾ ਸਵਰਗ ਦਾ ਕੋਈ ਆਨੰਦ ਨਹੀਂ ਪਹੁੰਚ ਸਕਦਾ। ਇਹੋ ਜਿਹਾ ਸੱਚੇ ਦਾ ਰੰਗ ਚੜਾਉਣਾ ਕਰੋ ਸਰਗੇ ਦੇ ਅੰਦਰ। ਲਾਲ ਗੁਲਾਲ ਗਹਿਦਰਾ,
ਲਾਲ ਗੁਲਾਲ ਗਹਿਦਰਾ,
ਗਰਬ ਪਈ
ਲਾਲ ਗੁਲਾਲ ਗਹਿਦਰਾ।
ਇਸੇ ਪ੍ਰਕਾਰ ਲਾਲ ਸਰਵਨ ਕਰਕੇ ਲਾਲ ਪਿਆਰੇਗਾ ਤੇ ਗੁਲਾਲ ਮੰਨਣ ਕਰਕੇ ਗਹਿਦਰਾ ਗਾੜਾ ਨਿਵਾਸਨ ਕਰਕੇ ਸੱਚੇ ਦਾ ਰੰਗ ਚੜਾਉਣਾ ਕਰੋ। ਲਾਲ ਜਿਹੜਾ ਹੈ ਰਜੋ ਗੁਣ ਦਾ ਸੁਭਾਅ ਅਤੇ ਗੁਲਾਲ ਇਸੇ ਪ੍ਰਕਾਰ ਜੋ ਸਤੋ ਗੁਣ ਦਾ ਸੁਭਾਅ ਹੈ ਅਤੇ ਗਹਿਦਰਾ ਗਾੜਾ ਜਿਹੜਾ ਤਮੋ ਗੁਣ ਦਾ ਸੁਭਾਅ ਹੈ, ਤਿੰਨਾਂ ਗੁਣਾਂ ਦੇ ਸੁਭਾਅ ਨੂੰ ਮੇਟ ਕੇ ਸੱਚੇ ਦਾ ਰੰਗ ਚੜਾਉਣਾ ਕਰੋ। ਲਾਲ ਗੁਲਾਲ ਗਹਿਦਰਾ ਸੱਚਾ ਰੰਗ ਚੜਾਓ, ਲਾਲ ਸਰਬਣ ਦਾ ਆਨੰਦ, ਗੁਲਾਲ ਮੰਨਣ ਦਾ ਆਨੰਦ, ਗਹਿਦਰਾ ਗਾੜਾ ਨਿਰਵਾਸਨ ਦਾ ਕਰਕੇ ਸੱਚੇ ਦਾ ਰੰਗ ਸਖਿਆਤਾ ਦਾ ਰੰਗ ਚੜਾਉਣਾ ਕਰੋ। ਹੇ
ਭਾਈ
ਸੱਚੇ ਨਾਮ ਜਦੋਂ ਮਨ ਮਿਲੇਗਾ ਉਹ ਸੰਤੋਖੀਆ ਸੰਤੁਸ਼ਟ ਹੋ ਜਾਏਗਾ ਚਿੱਤ। ਇੱਕ ਭਾਵ ਇੱਕ ਰਸ ਹਰੀ ਦਾ ਜਾਪ ਕਰੋ, ਇੱਕ ਦਾ ਭਾਵ ਪ੍ਰਕਾਸ਼ ਹੋਵੇਗਾ ਤੁਹਾਡੇ ਹਿਰਦੇ ਅੰਦਰ, ਜੋ ਇੱਕ ਦਾ ਭਾਵ ਪ੍ਰਕਾਸ਼ ਹੋਵੇਗਾ ਤਾਂ ਇੱਕ ਦਾ ਸਰੂਪ ਹੀ ਭਾਵ ਹੋ ਜਾਓਗੇ ਤੁਸੀਂ।
ਸੰਤ ਜਿਨਾ
ਤੀਰੇ ਭਰਾਵੋ, ਸੰਤ ਭਗਤ ਜੀ ਮਹਾਰਾਜ ਦੇ ਪਿਆਰੇ ਹੈ, ਉਹਨਾਂ ਦੇ ਚਰਨਾਂ ਦੀ ਰੂਹੇਨ ਧੂੜ ਮੰਗਣਾ ਕਰੋ।
ਸੰਤ ਸਵਾ ਗੁਰ ਪਾਈਆ,
ਸੰਤਾਂ ਮਹਾਤਮਾ ਦੀ ਸਵਾ ਵਿੱਚ ਮਿਲ ਕਰਕੇ ਗੁਰਾਂ ਦੇ ਉਪਦੇਸ਼ ਨੂੰ ਪਾਈਦਾ ਹੈ, ਸੰਤਾਂ ਮਹਾਤਮਾ ਦੀ ਸਵਾ ਵਿੱਚੋਂ ਗੁਰੂ ਸਾਹਿਬ ਦੇ ਦਰਸ਼ਨ ਪਾਈਦੇ ਹਨ।
ਪਦਾਰਥ ਧੇਣ
ਅਤੇ ਸਾਧ ਸੰਗਤ ਜਿਹੜੀ ਹੈ ਮੁਕਤੀ ਰੂਪੀ ਪਦਾਰਥ ਦੇ ਦੇਣ ਵਾਸਤੇ ਕਾਮ ਧੇਣ ਹੈ, ਜਿਵੇਂ ਕਾਮ ਧੇਣ ਜਿਹੜੀ ਮਨਮਾਨਸ ਫਲਾਂ ਨੂੰ ਦੇਣ ਵਾਲੀ ਹੈ, ਇਹ ਮੁਕਤੀ ਨੂੰ ਪਦਾਰ ਦੇਣ ਵਾਲੀ ਸਾਧ ਸੰਗਤ ਹੀ ਕਾਮ ਧੂਣ ਹੈ ਮਹਾਰਾਜ ਸਾਹਿਬ ਦੀ, ਇੱਥੋਂ ਹੀ ਸਾਰੇ ਗੁਣ ਪ੍ਰਾਪਤ ਹੁੰਦੇ ਹਨ। ਸੰਤ ਸਭਾ ਗੁਰ ਪਾਈ ਹੈ, ਸੰਤਾਂ ਦੀ ਸਭਾ ਵਿੱਚੋਂ ਗੁਰੂ ਚੇਤਨ ਸਰੂਪ ਨੂੰ ਪਾ ਲਈਦਾ ਹੈ, ਅਰ ਕੋਈ ਮੁਕਤੀ ਨੂੰ ਪਦਾਰ ਦੇਣ ਵਾਸਤੇ ਕਾਮ ਧੂਣ ਗੁਰੂ ਜੀ ਨੇ ਆਈ ਸੁਖ ਸੰਗਤ ਹੈ। ਮਹਾਰਾਜ ਸਾਹਿਬ ਦਾ ਉੱਚਾ ਸੱਚਖੰਡ ਵਿੱਚ ਹੀ ਥਾਂ, ਬਰਮ ਲੋਕ ਨਾਲੋਂ, ਬੈਕੁੰਠ ਨਾਲੋਂ ਵੀ, ਗੋ ਲੋਕ ਨਾਲੋਂ ਵੀ, ਸੱਤ ਲੋਕ ਨਾਲੋਂ ਵੀ ਉੱਚਾ ਥਾਂ ਸੱਚਖੰਡ ਸੋਭਨੀਕ ਹੈ।
ਉੱਪਰ ਮਹਿਲ ਮੁਰਾਰਾ,
ਉਸ ਮੁਰਾਰੀ ਪਰਮੇਸ਼ਰ ਦਾ ਮਹਿਲ ਸੱਚਖੰਡ ਉੱਪਰ ਹੈ, ਇਹ ਸਾਰੀਆਂ ਪੁਰੀਆਂ ਤੋਂ
ਸਜ ਕਰਨੀ ਦੇ ਪਾਈਆ
ਜੋ ਸੱਚੀ ਕਰਨੀ ਕਮਾਈ ਕਰੀਏ ਕਮਾਈ ਦੇ ਕਰਨੇ ਕਰਕੇ ਉਹ ਦਾਤ ਸਚਖੰਡ ਵੀ ਪਾਈ ਦੀ ਹੈ
ਦਰ ਘਰ ਮਹਿਲ ਪਿਆਰ
ਉਹਦੇ ਦਰ ਸਤਸੰਗ ਦੇ ਵਿੱਚ ਘਰ ਸਰੂਪ ਵਿੱਚ ਤੁਰਿਆ ਪਦ ਵਿੱਚ ਪਿਆਰ ਹੋਵੇ ਤਾਂ ਇਹ ਦਾਤ ਪ੍ਰਾਪਤ ਹੁੰਦੀ ਹੈ ਇਸੇ ਪ੍ਰਕਾਰ ਉੱਚਾ ਥਾਨ ਸੁਹਾਵਣ ਉੱਤੇ ਦਸਵਾਂ ਦੁਆਰ ਉੱਤੇ ਥਾਂ ਵੀ ਸੋ ਮਨੀਤ ਹੈ ਉੱਪਰ ਦਸਵੇਂ ਦੁਆਰ ਦੇ ਤ੍ਰਿਪਤੀ ਸਥਾਨ ਤੋਂ ਮਹਿਲ ਮੁਰਾਰੀ ਦਾ ਮਹਿਲ ਹੈ
ਉੱਪਰ ਮਹਿਲ ਮੁਰਾਰੀ
ਮੁਰਾਰੀ ਪਰਮੇਸ਼ਰ ਦਾ ਮਹਿਲ ਦਸਵਾਂ ਦੁਆਰ ਹੈ ਜੋ ਸੱਚੀ ਪੁਰਾਣੇ ਜਾਣ ਕੀ ਕਰਨੀ ਕਮਾਈਏ ਤੇ ਤਾਂ ਦਸਵੇਂ ਦੁਆਰ ਦਾ ਆਨੰਦ ਪਾਈਦਾ ਹੈ
ਦਰ
ਅੰਤਾ ਕਰਨ ਦੇ ਅੰਦਰ ਜੇ ਕਰਕੇ ਮਹਾਰਾਜ ਸਾਹਿਬ ਦਾ ਤਿਆਰ ਨੇ ਘਰ ਕਰ ਲਿਆ ਹੋਵੇ ਮਹੱਲ ਸਰੂਪ ਦੇ ਪਿਆਰ ਨੇ ਫਿਰ ਉਹ ਸਰੂਪ ਦਾ ਆਨੰਦ ਦਸਵੇਂ ਦੁਆਰ ਚ ਵੀ ਪਾ ਲਈਦਾ ਹੈ ਇਸੇ ਪ੍ਰਕਾਰ ਉੱਚਾ ਥਾਨ ਸੁਹਾਵਣਾ ਉੱਚਾ ਸਭ ਸੰਗਤ ਰੂਪੀ ਥਾਂ ਪਰਮੇਸ਼ਵਰ ਦਾ ਸਾਰਿਆਂ ਨਾਲ ਸੋਭ ਨਿਮਿਤ ਹੈ ਸਭ ਸੰਗਤ ਦੇ ਰੂਪੀ ਮਹਿਲ ਦੇ ਅਸਥਾਨ ਦੇ ਉੱਪਰ ਮੁਰਾਰੀ ਪਰਮੇਸ਼ਵਰ ਦਾ ਮਹਿਲ ਟਿਕਾਣਾ ਹੈ ਸੱਚੀ ਭਗਤੀ ਕੀ ਕਰਨੀ ਦੇ ਕਰਨੇ ਕਰਕੇ ਮਹਾਰਾਜ ਵੀ ਪਾਈਦਾ ਹੈ ਸਾਰਿਆਂ ਜਿਹੜਾ ਦਰਾਂ ਵਿੱਚ ਰਹਿੰਦਾ ਹੈ ਸਾਰਿਆਂ ਘਰਾਂ ਵਿੱਚ ਰਹਿੰਦਾ ਹੈ ਉਸ ਮਹਿਲ ਸਰੂਪ ਦਾ ਜਿਹੜਾ ਪਿਆਰ ਹੈ ਇਹ ਸੱਚੀ ਭਗਤੀ ਦੇ ਕਰਨੇ ਕਰਕੇ ਪਾਈਦਾ ਆਪੋ ਨਹੀਂ ਪ੍ਰਾਪਤ ਹੁੰਦਾ ਉੱਚਾ ਚੇਤਨ ਜੋ ਹੈ ਥਾਨ ਉਹਦਾ ਸਰੂਪ ਸੁਹਾਵਣਾ ਹੈ ਉੱਪਰ ਤਿੰਨਾਂ ਗੁਣਾਂ ਤੋਂ ਅਤੀਤ ਹੈ ਮੁਰਾਰੀ ਦਾ ਮਹੱਲ ਜੋ ਸਰੂਪ ਹੈ ਸੱਚੇ ਨੰਦ ਸਰੂਪ ਜਿਹੜੇ ਸੱਚ ਮੁਸਕਾਮ ਕਰਮਾਂ ਦੀ ਕਰਨੀ ਕਰਕੇ ਸੱਚੇ ਨਾਮ ਦੀ ਕਮਾਈ ਕਰਦੇ ਹੈ ਉਹ ਪਰਮੇਸ਼ਵਰ ਦੇ ਆਨੰਦ ਨੂੰ ਪਾਈਆ ਪਾਉਂਦੇ ਹਨ ਉਹਨਾਂ ਨੂੰ ਜੋ ਘਰ ਸਰੂਪ ਰੂਪੀ ਘਰ ਅਤੇ ਤੁਰਿਆ ਪਦ ਰੂਪੀ ਮਹੱਲ ਅਤੇ ਦਰ ਗਿਆਨ ਰੂਪੀ ਦਰਵਾਜ਼ਾ ਉਸ ਨੂੰ ਪਿਆਰ ਕਰਕੇ ਪ੍ਰਾਪਤ ਹੁੰਦਾ ਹੈ ਪਿਆਰੇ ਦਾ
ਗੁਰਮੁਖ ਮਨ ਸਮਝਾਏਗਾ
ਗੁਰਮੁਖਾਂ ਦੀ ਸੰਗਤ ਮਿਲ ਕਰਕੇ ਆਪਣੇ ਮਨ ਨੂੰ ਸਮਝਾਉਣਾ ਕਰੀਏ
ਆਤਮ ਰਾਮ
ਸਰਬ ਦਾ ਆਪਣਾ ਆਪ ਰੂਪ ਹੈ ਰਾਮ ਭਾਈ ਉਸ ਦੀ ਵਿਚਾਰ ਹੋਵੇ ਕਿ ਧਾਰਨ ਕਰੋ
ਪ੍ਰਗਟ
ਆਤਮਾ ਹੀ ਰਾਮ ਹੈ ਰਾਮ ਹੀ ਆਤਮਾ ਆਤਮਾ ਦੇ ਤਿੰਨ ਸਭ ਅਨਾਤਮਾ ਜੜ ਹੈ ਅਤੇ ਚੇਤਨ ਦੇ ਤਿੰਨ ਵੀ ਸਭ ਅਚੇਤਨ ਹਨ ਜੜ ਹਨ ਇਸ ਕਰਕੇ ਆਪਣਾ ਆਪ ਰੂਪ ਹੈ ਜੋ ਸਾਖੀ ਜੀਵ ਦਾ ਉਹ ਵੀ ਆਤਮਾ ਰਾਮ ਹੈ ਜੋ ਰਾਮ ਸਾਰੇ ਬ੍ਰਹਿਮੰਡਾਂ ਦਾ ਮਾਲਕ ਹੈ ਉਹੀ ਚੇਤਨ ਸਰੂਪ ਹੈ
ਪ੍ਰਗਟ
ਕਰਨ ਜੋ ਤੇ ਆਨੰਦ ਕਰਨ ਸਕਦਾ ਜਿਹਦੀ ਅਨੂਪ ਵਾਸ ਦੇ ਬਾਅਦ ਪਦ ਹੈ ਆਤਮ ਰੂਪ
ਆਤਮਾ ਆਪਣ ਰਾਮ ਸਮਝਾਇਆ ਆਪਣ ਰਾਮ ਵਿਚਾਰ ਗੁਰਮੁਖ ਮਨ ਸਮਝਾਇਆ
ਗੁਰਮੁਖਾਂ ਦੀ ਸੰਗਤ ਕਰਕੇ ਮਨ ਨੂੰ ਸਮਝਾਉਣਾ ਕਰੀਏ
ਆਤਮ ਰਾਮ ਵਿਚਾਰ
ਬ੍ਰਹਮ ਆਤਮਾ ਜੋ ਹੈ ਰਾਮ ਉਸ ਦੀ ਵਿਚਾਰ ਕਰੋ ਜਿਹਦੀ ਸੀ ਏਕਤਾ ਦੀ ਆਤਮਾ ਪਰਮਾਤਮਾ ਦੇਖ
ਗੁਰਮੁਖ ਮਨ ਸਮਝਾਇਆ ਆਤਮ ਰਾਮ ਵਿਚਾਰ ਪ੍ਰਗਟ ਕਰਮ ਕਮਾਇਆ
ਜੋ ਤਿੰਨ ਪ੍ਰਕਾਰ ਦੇ ਕਰਮ ਕਰਦੇ ਰਹੀਏ ਉੱਤੋਂ ਮੱਧਮ ਕਨਿਸ਼ਟ ਉਹਨਾਂ ਕਰਮਾਂ ਦੇ ਕਰਨੇ ਕਰਕੇ ਪਹਿਲਾਂ ਤਾਂ ਆਸਾ ਲੱਗੀ ਰਹਿੰਦੀ ਮੈਨੂੰ ਸਵਰਗ ਦਾ ਸੁੱਖ ਪ੍ਰਾਪਤ ਹੋਵੇ ਦੁਨੀਆਂ ਦੀਆਂ ਕਾਮਨਾ ਪੂਰੀਆਂ ਹੋਣ ਫਿਰ ਜੇ ਕੋਈ ਫਰਕ ਰਹਿ ਜਾਵੇ ਤੈਨੂੰ ਮੇਰੀ ਵਿਧੀ 'ਚ ਫਰਕ ਰਹਿ ਜਾਵੇ ਅੰਦੇਸ਼ਾ ਸੰਸਾ ਬਣਿਆ ਰਹਿੰਦਾ ਹੈ ਮੇਰੇ ਪਾਸੋਂ ਕੋਈ ਅੰਗ ਭੰਗ ਹੋ ਗਿਆ ਪੂਰੀ ਵਿਧੀ ਨਹੀਂ ਹੋਈ ਇਸ ਕਰਕੇ ਮੇਰਾ ਕਾਰਜ ਨਹੀਂ ਪੂਰਾ ਹੋਇਆ ਕਿਉਂ ਆਸਾ ਲੱਗੀ ਰਹਿੰਦੀ ਕਿ ਸੰਸਾ ਬਣਿਆ ਰਹਿੰਦਾ ਹੈ ਇਸੇ ਪ੍ਰਕਾਰ ਦੇ ਤਿਰਗੜ ਕਰਮ ਕੁਮਾਰੀ ਰਾਜਸੀ ਕਾਮਸੀ ਸ਼ਾਂਤ ਕੀ ਜੋ ਤਿੰਨ ਪ੍ਰਕਾਰ ਦੇ ਕਰਮ ਉੱਤੋਂ ਮੱਧਮ ਕਰਿਸ਼ਟ ਕਰਮ ਕਮਾਉਂਦੇ ਰਹੀਏ ਇਸ ਪ੍ਰਕਾਰ ਦੀ ਕਰਮ ਕਰਮਾਂ ਦੇ ਤਾਂ ਕਮਾਉਣਾ ਕਰੀਏ ਆਸਾ ਬਣੀ ਰਹਿੰਦੀ ਹੈ ਵਿਸ਼ੇ ਸੁੱਖ ਦੀ ਫਿਰ ਸੰਸਾ ਬਣਿਆ ਰਹਿੰਦਾ ਕਿ ਗਿਰਾਵਟ ਨਾ ਹੋ ਜਾਵੇ ਸਮੀਰ ਵਰਗੇ ਗਿਰ ਪਏ
ਪ੍ਰਗਟ ਕਰਮ ਕਮਾਇਆ ਹੋਏ
ਕਰਤਾ ਕਰਮ ਕਿਰਿਆ ਪ੍ਰਮਾਤਾ ਪ੍ਰਮਾਣ ਪ੍ਰਮੇਰ ਤੇ ਤ੍ਰਿਪਤੀ ਇਸੇ ਪ੍ਰਕਾਰ ਇਹਦਾ ਪਿੰਗਲਾ ਔਰ ਸੁਖਮਨਾ ਇਹ ਦਸਵੇਂ ਦਾਰ ਤ੍ਰਿਪਤੀ ਹੈ ਇਹ ਸਰਗਰਾਂ ਤੋਂ ਬਗੈਰ ਤਿੰਨਾਂ ਦਿਨਾਂ ਤ੍ਰਿਪਤੀ ਕਿਵੇਂ ਸੁੱਟੇਗੀ ਨਹੀਂ ਮੁਕਣੀ ਗੁਰੂ ਸਾਹਿਬ ਦੇ ਸਰੂਪ ਦੇ ਵਿੱਚ ਸਹੀ ਹੋਈ ਜੇ ਮਿਲਾਂਗੇ ਤਾਂ ਸੁੱਖ ਸਰੂਪ ਦੀ ਪ੍ਰਾਪਤੀ ਹੋਣੀ ਹੈ ਇਹਨੇ ਨਹੀਂ ਹੋ ਸਕੇਗੀ
ਨਿਜ ਘਰ ਮਹਿਲ ਪਛਾਣੀ ਹੈ
ਨਿਜ ਘਰ ਮਹਿਲ ਪਛਾਣੀ ਹੈ ਨਹੀਂ ਆਪਣੇ ਸਰੀਰ ਦੀ ਕੋਈ ਘਰ ਵਿੱਚ ਤਾਂ ਪ੍ਰਾਪਤ ਹੋਊਗਾ ਜੋ ਸਤਸੰਗਤ ਨੂੰ ਤੁਸੀਂ ਮਹੱਲ ਨੂੰ ਪਛਾਣ ਲਈਏ
ਨਗਰ ਕਰੇ ਮਾਲਕ ਹੋਏ
ਸਤਸੰਗਤ ਦੁਆਰਾ ਮਹਾਰਾਜ ਸਾਹਿਬ ਦੀ ਕਿਰਪਾ ਦਿੱਤੀ ਕਰਦੇ ਹਾਂ ਤੇ ਪਾਪਾਂ ਦੀ ਮੈਲ ਨੂੰ ਧੋ ਲਵੇ ਨਾਮ ਰੂਪੀ ਸਮੂਹ ਲਾ ਕੇ ਪ੍ਰੇਮ ਦੇ ਜਲ ਦੇ ਨਾਲ
ਸਤਿਗੁਰੂ
ਸਾਹਿਬ ਤੋਂ ਬਗੈਰ ਵਾਸ਼ਨਾ ਦੀ ਹੰਕਾ ਮਮਤਾ ਦੀ ਵਿਦਿਆ ਦੀ ਮੈਲ ਜੀਵ ਦੀ ਨਹੀਂ ਉਤਰਦੀ ਹੈ
ਹਰ ਕਿਉਂ ਕਾਰਵਾਸ
ਜਿੰਨੇ ਚਿਰ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ ਉਹਨਾਂ ਚਿਰ ਬਕੁੰਠ ਰੂਪੀ ਘਰ ਵਿੱਚ ਸਰੂਪ ਰੂਪੀ ਘਰ ਵਿੱਚ ਨਹੀਂ ਵਾਸਾ ਹੋ ਸਕਦਾ ਹੈ ਹਰੀ ਦੇ ਨਾਮ ਤੋਂ ਬਿਨਾਂ ਸਰੂਪ ਦੀ ਘਰ ਦੀ ਵਾਸਾ ਨਹੀਂ ਹੋ ਸਕਦਾ
ਸ਼ਬਦ ਵਿਚਾਰੀ
ਇਸ ਕਰਕੇ ਕੋਈ ਗੁਰੂ ਸਾਹਿਬ ਦਾ ਸ਼ਬਦ ਜੋ ਹੈ ਉਪਦੇਸ਼ ਬ੍ਰਹਮ ਦੀ ਪ੍ਰਾਪਤੀ ਵਾਲਾ ਵਿਚਾਰ ਕਰੀਏ ਹੋਰ ਜਿਹੜੀ ਆਸ ਹੈ ਕਿਸੇ ਦੇਵੀ ਦੇਵਤੇ ਦੀ ਸਭ ਛੱਡ ਦੇਈਏ
ਨਾਨਕ ਦੇਖ ਦਿਖਾਈ
ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਇਸ ਪ੍ਰਕਾਰ ਸਰੂਪ ਨੂੰ ਵੇਖਣਾ ਕਰੀਏ ਗੁਰੂ ਮਹਾਰਾਜ ਸਾਹਿਬ ਜੋ ਆਪ ਵੇਖਣ ਵਾਲੇ ਹਨ ਉਸ ਰੂਪ ਨੂੰ ਸਿੱਖ ਦੇ ਤਾਂ ਦਿਖਾਈ ਹੈ ਪ੍ਰਗਟ ਕਰਕੇ ਦਿਖਾ ਦਿੰਦੇ
ਹੈ
ਅਸੀਂ ਸਤਿਗੁਰੂ ਅਕਾਲ ਪੁਰਖ ਨੂੰ ਸੈਂਕੜੇ ਵਾਰੀ ਬਰਿਹਾਰ ਜਾਂਦੇ ਹਾਂ ਤੁਸੀਂ ਵੀ ਮਹਾਰਾਜ ਤੋਂ ਬਰਿਹਾਰ ਜਾਓ ਸਾਨੂੰ ਵੀ ਇਸ ਰੂਪ ਦੀ ਪ੍ਰਾਪਤੀ ਹੋਵੇ
ਸ੍ਰੀ ਰਾਗ ਮਹੱਲਾ ਪਹਿਲਾ
ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਸਿੱਟੇ ਬਿਸਤਰੀਆਂ ਦਾ ਦ੍ਰਿਸ਼ਟਾਂਤ ਤੇ ਸੁਹਾਗਣਾ ਦਾ ਦ੍ਰਿਸ਼ਟਾਂਤ ਦੇ ਕੇ ਪਰਮਾਰਥ ਦੀ ਸਿੱਖਿਆ ਦਿੰਦੇ ਹੋਏ ਫਰਮਾਉਂਦੇ ਹਨ ਕਿ ਕੋਈ ਪਖੰਡੀ ਸੀ ਕਰਤਾਰਪੁਰ ਸਾਹਿਬ ਵਿੱਚ ਆਇਆ ਕੋਈ ਚੰਨਣ ਦੇ ਕੂਏ ਪਾ ਪਾ ਕੇ ਆਪਣੇ ਆਪ ਨੂੰ ਤੇ ਮਹਿਕਾਂ ਦਿਖਾ ਕੇ ਯੋਗਾ ਨੰਦੀਆਂ ਲੋਕਾਂ ਨੂੰ ਪ੍ਰਸੰਨ ਕਰਨਾ ਚਾਹੁੰਦਾ ਸੀ
ਸਤਿਗੁਰੂ
ਸਾਹਿਬ ਜੀ ਕਹਿੰਦੇ ਸਿੱਟੇ ਬਿਸਤਰੀ ਹੈ ਸੌ ਵਾਰੀ ਸਿੱਟੇ ਨੂੰ ਕਹੀਏ ਤੇ ਇੱਕ ਲਾਣਕ ਹੁੰਦੀ ਹੈ ਸੌ ਵਾਰੀ ਲਾਣਕ ਕਹੀਏ ਤੇ ਇੱਕ ਧਿਰਗ ਹੁੰਦਾ ਹੈ ਜਿਹੜੀ ਸਿੱਟੇ ਦੀ ਸ੍ਰੀ ਦੋਹਾਗਣੀ ਦੋਵੇਂ ਪੁਰਖਾਂ ਤੋਂ ਸੁਹਾਗ ਦੀ ਪ੍ਰਾਪਤੀ ਦੀ ਇੱਛਾ ਵਾਲੀ ਜਿਹੜੀ ਹੈ ਸਿੱਟੜ ਉਹਦਾ ਜਿਉਣਾ ਜਿਹੜਾ ਪ੍ਰਕਾਰ ਯੋਗ ਹੈ ਉਸ ਇਸਤਰੀ ਦਾ ਆਪਣੇ ਪਤੀ ਦੀ ਸੇਵਾ ਤੋਂ ਬਾਂਝੀ ਜਿਹੜੀ ਰਹਿੰਦੀ ਹੈ ਉਹ ਤਾਂ ਬਿਆਹ ਭਾ ਕਰਕੇ ਲੁੱਟੀ ਗਈ ਦੂਜਿਆਂ ਪਤੀਆਂ ਨਾਲ ਪ੍ਰੇਮ ਕਰਨ ਦੂਜੀ ਹੋਈ ਹੈ ਇਸੇ ਪ੍ਰਕਾਰ ਪ੍ਰਕਾਰ ਹੈ ਉਹਨਾਂ ਜੀਵਾਂ ਦਾ ਜਿਉਣਾ ਜਿਹੜੇ ਪਰਮੇਸ਼ੁਰ ਦਾ ਉਪਦੇਸ਼ ਨੂੰ ਲੈ ਕੇ ਕਮਾਈ ਨਹੀਂ ਕੀਤੀ ਸਿੱਟੜੀ ਸ੍ਰੀ ਦੀ ਨਿਆਣੀ ਹੋ ਗਏ ਹੈ ਉਹ ਦੁਆਇਰ ਭਾ ਕਰਕੇ ਲੁੱਟੀ ਗਈ ਹੈ ਵਿਕਾਰਾਂ ਵਿੱਚ ਕੰਮ ਕਰੋ ਲੋ ਮੋਹਕਾਰ ਵਿੱਚ
ਦੂਜਾ ਭਾਏ
ਕਲਰ ਕਹਿੰਦੇ ਕਲਰ ਦੀ ਕੰਧ ਹੁੰਦੀ ਹੈ ਉਹਨੂੰ ਕੇਰੀ ਲੱਗੀ ਹੁੰਦੀ ਹੈ ਧਾਰ ਲੱਗੀ ਹੁੰਦੀ ਹੈ ਕਲਰ ਦੀ ਕੰਧ ਜਿਹੜੀ ਹੈ ਰਹਿੰਦੀ ਹੈ ਕਲਰ ਦੇ ਨਾਲ ਤੇ ਅੰਤ ਨੂੰ ਢਹਿ ਪੈਂਦੀ ਹੈ ਇਸੇ ਪ੍ਰਕਾਰ
ਕਲਰ ਤੇਰੀ
ਕੰਧ ਨਿਸਰਦਕ ਪੁਰਖ ਜਿਹੜੇ ਹੈ ਉਹ ਕਲਰ ਨਿਸਰਦਕ ਪੁਣਾ ਜਿਹੜਾ ਕਲਰ ਲੱਗਾ ਹੋਇਆ ਹੈ ਸਰਦਾ ਮਹਾਰਾਜ ਤੇ ਆਉਂਦੀ ਨੀ ਉਹਨਾਂ ਪੁਰਖਾਂ ਨੂੰ ਇਹ ਕਲਰ ਦੀ ਕੰਧ ਹੀ ਨਹੀਂ ਉਹਨੇ ਜੋ ਹੈ ਰਾਜ ਨੂੰ ਤੁਰਦੇ ਆ ਦੁਸ਼ਮਣ ਚ ਲੱਗੇ ਰਹਿੰਦੇ ਹੈ ਅੰਤ ਨੂੰ ਅੰਤ ਦਾ ਸਮਾਂ ਆ ਜਾਂਦਾ ਕਾਲ ਦੇ ਨਾਲ ਢਹਿ ਕੇ ਡਿੱਗ ਪੈਂਦੇ ਹਨ ਜੂਨਾਂ ਚ
ਦਿਨ ਸਭ ਦੇ ਸੁੱਖ ਨਾ
ਗੁਰੂ ਸਾਹਿਬ ਦੇ ਸ਼ਬਦ ਦੀ ਕਮਾਈ ਕਰੀ ਤੋਂ ਬਗੈਰ ਆਤਮ ਸੁਖ ਨਹੀਂ ਪ੍ਰਾਪਤ ਹੋ ਸਕਦਾ ਹੈ
ਦੁੱਖ ਨਾ ਜਾ
ਜਿੰਨਾ ਚਿਰ ਪਤੀ ਦੀ ਸੇਵਾ ਨੂੰ ਇਸਤਰੀ ਕਰਦੀ ਓਨਾ ਚਿਰ ਇਹਦਾ ਵਿਛੋੜੇ ਦਾ ਦੁੱਖ ਨਹੀਂ ਜਾ ਸਕਦਾ ਇਵੇਂ ਜਿੰਨਾ ਚਿਰ ਗੁਰੂ ਸਾਹਿਬ ਦੇ ਸ਼ਬਦ ਨੂੰ ਨਹੀਂ ਕਮਾਉਂਦਾ ਸੁਖੀ ਨਹੀਂ ਹੋ ਸਕਦਾ ਵਾਹਿਗੁਰੂ ਦੇ ਮਿਲਾਪ ਤੋਂ ਬਿਨਾਂ ਜੰਮਣ ਮਰਨ ਦਾ ਦੁੱਖ ਕਲੇਸ਼ ਕਿਸੇ ਦੇਵੀ ਦੇਵਤੇ ਦੀ ਉਪਾਸ਼ਨਾ ਕਰਕੇ ਨਹੀਂ ਜਾਂਦਾ ਹੈ ਆਪਦਾ ਪਤੀ ਜਿੰਨਾ ਚਿਰ ਤੈਨੂੰ ਮਾਪਿਆਂ ਨੂੰ ਦਿੱਤਾ ਨੂੰ ਤੂੰ ਕਾਹਦੇ ਸ਼ਿੰਗਾਰ ਕਰੀ ਫਿਰਦੀ ਤੇਰੇ ਜਿਹੜੇ ਸ਼ਿੰਗਾਰ ਹੈ ਵਿਚਾਰ ਦਾ ਕਾਰਨ ਹੋਣਗੇ ਸ਼ਿੰਗਾਰ ਜਿਹੜੇ ਲੈਣੇ ਇਸੇ ਪ੍ਰਕਾਰ ਹੋ ਮੁਗਲ ਬੇਸੰਗ ਜੀਵ ਸ਼ੌਕ ਅਵਸਥਾ ਤੋਂ ਅਗਿਆਤ ਪੁਰਖ ਜਿੰਨਾ ਚਿਰ ਗੁਰੂ ਸਾਹਿਬ ਤੋਂ ਉਪਦੇਸ਼ ਵਾਹਿਗੁਰੂ ਦਾ ਲਿਆ ਨੂੰ ਸਾਧਨਾ ਦੇ ਸ਼ਿੰਗਾਰ ਆਸੇ ਪ੍ਰਾਣੇ ਜਾਮ ਆਦਿਕ ਲਾਈ ਫਿਰਦਾ ਇਹ ਸ਼ਿੰਗਾਰ ਕਰਕੇ ਤੈਨੂੰ ਕੀ ਲਾਭ ਹੋਵੇਗਾ ਕੁਛ ਕੀ ਲਾਭ ਹੋਣਾ
ਦਰ ਘਰ ਢੋਈ ਨਾ ਲਹਾ
ਵਾਹਿਗੁਰੂ ਸਾਰਿਆਂ ਦੇ ਦਰ ਅੰਦਰ ਦਰਵਾਜ਼ਿਆਂ ਦੇ ਘਰ ਦੇ ਅੰਦਰ ਹੈ ਉਸ ਦੇ ਵਿੱਚ ਸਥਿਤੀ ਜਿਹੜਾ ਚਿੱਤ ਹੋਵੇ ਢੋਈ ਮਿਲਾਪ ਨਹੀਂ ਕੋਈ ਵੀ ਲੈ ਸਕਦੇ
ਦਰਗਾਹ ਝੂਠ ਖਵਾਰ
ਵਿੱਚ ਘਰ ਸਤਸੰਗ ਦੇ ਵਿੱਚ ਢੋਈ ਆਸਰਾ ਨਹੀਂ ਲੈ ਸਕਦੇ ਤੇ ਦਰਗਾਹ ਵਿੱਚ ਵੀ ਉਹ ਖਰਾਬ ਹੁੰਦੇ ਝੂਠੇ ਜਿਹੜੇ ਪੁਰਖ ਹੈ ਝੂਠਿਆਂ ਪਦਾਰਥਾਂ ਨੂੰ ਮੋਹ ਲਾਉਣ ਵਾਲੇ ਇਸ ਤਰ੍ਹਾਂ ਦਰ ਅੰਦਰ ਹੀ ਘਰ ਦੇ ਪਰਮੇਸ਼ੁਰ ਦੀ ਜੋਤ ਹੈ ਸਾਰਿਆਂ ਦੇ ਰੁਲਿਆਂ ਦੇ ਅੰਦਰ। ਉੱਥੇ ਧੋਈ ਮਿਲਾਪ ਨਹੀਂ ਉਹ ਲੈ ਸਕਦੇ, ਚਿੱਤ ਇਕਾਗਰ ਹੋ ਕੇ ਜੁੜਦਾ ਨਹੀਂ ਮਹਾਰਾਜ ਵਿੱਚ। ਦਰਗਾਹ ਚ ਵੀ ਐਸੇ ਪੁਰਖ ਝੂਠੇ ਖਰਾਬ ਹੋਣਗੇ, ਝੂਠਾ ਅਰਕਾਂ ਚ ਲੱਗਣੇ ਕਰਕੇ
ਆਪ ਸਜਾਣ ਨਾ ਭੁੱਲੇ।
ਉਹ ਪਰਮੇਸ਼ੁਰ ਉਹਦੇ ਬਲੰਕੀ ਨਾ ਲਾਏ ਕੁੜੀ ਹੈ,
ਆਪ ਸਜਾਣ ਨਾ ਭੁੱਲੇ,
ਆਪ ਸਜਾਣ ਨਾ ਭੁੱਲੇ। ਉਹ ਆਪ ਅੰਤਰ ਜਾਣੀ ਸਜਾਣ ਹੈ, ਚੱਕਰ ਚੱਕਰ ਹੈ ਸਾਰਿਆਂ ਦੇ ਘਰ ਕਰਕੇ ਅੰਦਰ ਵੀ ਜਾਣਨ ਵਾਲਾ ਹੈ। ਉਹ ਕਿਸੇ ਪ੍ਰਕਾਰ ਭੁੱਲ ਚ ਨਹੀਂ ਪੈਂਦਾ, ਜੇ ਕਹੇ ਕਿਸੇ ਨੂੰ ਭੁਲੇਖੇ ਨਾਲ ਦੂਏ ਦੇ ਦੂਏ ਕਰਮ ਮੁਲਕ ਦੇ ਦਿੰਦਾ ਏ, ਦੂਏ ਨੂੰ ਦੁੱਖ ਦੇ ਥਾਂ ਦੁੱਖ ਦਿੰਦਾ ਏ, ਸੁੱਖ ਦੇ ਥਾਂ ਦੁੱਖ ਦਿੰਦਾ ਏ, ਅਤੇ ਸੁੱਖ ਦੇ ਥਾਂ ਦੁੱਖ ਦਿੰਦਾ ਏ, ਉਹ ਭੁੱਲਦਾ ਨਹੀਂ। ਉਹ ਅੰਤਰਜਾਮੀ ਸਭ ਕੁਝ ਜਾਣਦਾ ਹੈ, ਵੱਡਾ ਕਿਰਸਾਨ ਸੱਚੇ ਪਾਤਸ਼ਾਹ, ਵੱਡੀ ਕਿਰਸਾਨੀ ਉਹ ਸੰਸਾਰ ਵਿੱਚ ਹੀ ਖੇਤੀ ਕਰਨ ਵਾਲਾ ਹੈ। ਉਹ ਵੱਡਾ ਕਿਸਾਨ ਹੈ, ਜ਼ਿਮੀਂਦਾਰ ਹੈ।
ਪਹਿਲਾ ਧਰਤੀ ਸਾਧਕਾ,
ਜੋ ਕਿਸੇ ਨੂੰ ਕੋਈ ਉਸਦੇ ਘਰ ਦਾ ਕੰਮ ਬਣ ਕੇ ਕੋਈ ਸਾਂਝ ਪਾਉਣੀ ਹੋਵੇ, ਸਾਂਝੀ ਵਾਲ ਬਣਨਾ ਹੋਵੇ, ਪਹਿਲਾਂ ਧਰਤੀ ਨੂੰ ਚੰਗੀ ਤਰ੍ਹਾਂ ਸਾਧਿਆ ਹੋਇਆ ਹੋਵੇ, ਧਰਤੀ ਚੰਗੀ ਤਰ੍ਹਾਂ ਵਾਹੀ ਹੋਵੇ, ਪਾਣੀ ਪਾ ਕੇ ਪ੍ਰਾਪਤ ਕੀਤੀ ਹੋਵੇ, ਅਤੇ ਮਸਾਲਾ ਰੂੜੀ ਪਾਈ ਹੋਵੇ, ਚੰਗੀ ਤਰ੍ਹਾਂ ਖੇਤੀ ਪੈਦਾ ਕਰਨ ਵਾਲੀ ਚੰਗੀ ਪੋਲੀ ਧਰਤੀ ਬਣਾਈ ਹੋਵੇ, ਸਾਧ ਕਰਕੇ ਸੁਹਾਗੀ ਦੇ ਕੇ ਅੱਖ ਬੱਟੇ ਹੋਣ, ਕੋਹਲੀ ਪੱਟੀ ਹੋਈ ਹੋਵੇ, ਇਸ ਪ੍ਰਕਾਰ ਪਿਆਜੀ ਆਵੇ ਕੱਢੀ ਹੋਈ ਹੋਵੇ, ਇਸੇ ਪ੍ਰਕਾਰ ਸਾਹਿਬ ਦੀ ਧਰਤੀ ਬੁੱਧੀ ਨੂੰ ਪਹਿਲਾਂ ਸਾਧਿਆ ਹੋਵੇ ਪੁਰਖ ਦਾ, ਅਤੇ ਉਹਦੇ ਵਿੱਚੋਂ ਕੱਪ ਵਿੱਚ ਅੱਖ ਪੱਟੇ ਹੋਏ ਹੋਣ, ਪਿਆਜੀ ਦੁਨੀਆਂ ਦੇ ਨਾਲ ਕੱਪ ਵਿੱਚ ਪਿਆਜੀ ਕੱਟੀ ਹੋਈ ਹੋਵੇ, ਅਤੇ ਕੋਹਲੀ ਕਿਸੇ ਨੂੰ ਦੁੱਖ ਦੇਣ ਦੀ ਕੋਹਲੀ ਪੱਟੀ ਹੋਈ ਹੋਵੇ, ਇਸ ਪ੍ਰਕਾਰ ਸਾਹਿਬ ਸਿੰਘ ਜੀ ਅਕਲਤ ਮਨ ਹੋਵੇ, ਅਤੇ ਪ੍ਰੇਮ ਦਾ ਜਲ ਸੰਗਤ ਰੂਪੀ ਕੂਪ ਕੇ ਸਿੰਜਿਆ ਹੋਇਆ ਹੋਵੇ, ਤੇ ਵਿਚਾਰ ਦਾ ਹਰ ਫੇਰਿਆ ਹੋਇਆ ਹੋਵੇ, ਇਹ ਧਰਤੀ ਸਾਧੀ ਹੋਵੇ ਬੁੱਧੀ ਜਿਸ ਦੀ।
ਸਤਨਾਮ ਦੇ ਦਾਮ,
ਉਹਨੂੰ ਮਹਾਰਾਜ ਸਾਹਿਬ ਸੱਚੇ ਨਾਮ ਦਾ ਦਾਮ ਦੇ ਦਿੰਦੇ ਹੈ, ਉਹਨੂੰ ਬੀਜ ਦੇ ਦਿੰਦੇ ਕਿ ਬੀਜ ਲਾ ਭਾਈ। ਸੱਚਾ ਨਾਮ ਉੱਥੇ ਹਜ਼ਾਰ ਗੁਣਾ ਹੋ ਕੇ ਫਲਦਾ ਹੈ, ਜਿਹਦੀ ਧਰਤੀ ਚੰਗੀ ਸਾਫ਼ ਹੋਵੇ, ਜਿਹਦੀ ਧਰਤੀ ਵਿੱਚ ਬਾਹਲੇ ਅੰਕ ਤੱਕ ਹੋਣ, ਅਤੇ ਉਹਦੇ 'ਚ ਬੀਜ ਬੀਜਿਆ ਵੀ ਐਵੇਂ ਜਾਂਦਾ ਹਰਾ, ਜੇ ਹੋ ਵੀ ਜਾਵੇ ਤਾਂ ਫਲਦਾ ਨਹੀਂ। ਇਸੇ ਪ੍ਰਕਾਰ ਜਿਹਨਾਂ ਨੇ ਵਕਾਰ ਨਹੀਂ ਛੱਡੇ ਆਦਮੀਆਂ ਨੇ, ਔਗਣ ਨਹੀਂ ਛੱਡੇ ਆਦਮੀ, ਜੇ ਉਪਦੇਸ਼ ਮਹਾਤਮਾ ਤੋਂ ਲੈ ਵੀ ਲੈਣ, ਫਿਰ ਵੀ ਧਾਰਨ ਨਹੀਂ ਕਰਦੇ, ਖਾਲੀ ਦੇ ਖਾਲੀ ਰਹਿ ਜਾਂਦੇ ਹਨ। ਅਤੇ ਸੱਚਾ ਪਾਤਸ਼ਾਹ ਪਹਿਲਾਂ ਜਿਹੜਾ ਧਰਤੀ ਨੂੰ ਆਪਣੀ ਬੁੱਧੀ ਨੂੰ ਸਾਧਨਾ ਕਰੇ, ਉਹਨੂੰ ਸੱਚੇ ਨਾਮ ਦਾ ਦਾਨ ਬਖਸ਼ ਦਿੰਦਾ ਹੈ।
ਨਾਨਕ ਉਪਜੈ ਨਾਮ ਏਕੋ,
ਜਿਹੜੀਆਂ ਨਵੀਂਦੀਆਂ ਦੇ ਦੇਣ ਵਾਲਾ, ਜਿਹੜਾ ਤੇ ਸਰਵਣ ਕਰਨਾ ਬੀਜਣਾ ਹੈ, ਜਿਹੜਾ ਮੰਨਣ ਕਰਨਾ ਹਰਾ ਹੋਣਾ ਹੈ, ਜਿਹੜਾ ਜਸਨ ਕਰਨਾ ਖੇਤੀ ਦਾ ਤੱਕਣਾ ਹੈ, ਇਹ ਨੌ ਨਦੀਆਂ ਦੇ ਦੇਣ ਵਾਲਾ ਸਨ। ਬਸਨ ਕੋ ਕਣਕ ਪਾਉਣੇ ਚਾਚੂ ਦਾਸੀ ਦਾਸ ਗੁਲਾਮ, ਇਸ ਪ੍ਰਕਾਰ ਸਾਰੇ ਜਿਹੜੇ ਨਵੇਂ ਨਦੀਆਂ ਦੇਣ ਵਾਲਾ ਪਦਮ ਮਹਾਂਪਦਮ, ਇੱਕ ਪਰਮੇਸ਼ੁਰ ਦਾ ਨਾਮ, ਨਵੇਂ ਗੋਲਕਾਂ ਦਾ ਨਿਧੀ ਆਧਾਰ ਰੂਪ, ਪਰਮੇਸ਼ੁਰ ਦਾ ਗਿਆਨ ਦੇਣ ਵਾਲਾ ਇੱਕ ਨਾਮ ਇਹਨਾਂ ਦੇ ਪ੍ਰਗਟ ਹੁੰਦਾ ਹੈ। ਕਰਮ ਪਵੇ ਨਿਸ਼ਾਨ, ਗੁਰਾਂ ਦੀ ਕਰਮ ਬਖਸ਼ੀ ਹੁੰਦੀ ਹੈ, ਉਸ ਵੇਲੇ ਉਹਦੇ ਨਿਸ਼ਾਨ ਮੱਥੇ ਦੇ ਲੇਖ ਪੈ ਜਾਂਦੇ ਹੈ। ਜੋ ਜ਼ਿਮੀਂਦਾਰ ਦੇ ਖੇਤੀ ਚੰਗੀ ਹੋ ਜਾਵੇ, ਉਹਦਾ ਜਿਹੜਾ ਕਰਜ਼ਾ ਚੁੱਕਿਆ ਉਹ ਵੀ ਲੈ ਜਾਂਦਾ ਹੈ, ਅਤੇ ਬੋਹਲ ਲੱਗ ਜਾਂਦਾ, ਝੋਲ ਲੱਗ ਜਾਂਦੇ ਹੈ, ਸਾਰੇ ਜ਼ਿਮੀਂਦਾਰ ਚੱਕੇ ਜਾਂਦੇ ਹੈ। ਇਸ ਪ੍ਰਕਾਰ ਸਾਹਿਬ ਸਿੰਘ ਜੀ ਨੂੰ ਗੁਰੂ ਸਾਹਿਬ ਦੀ ਕਿਰਪਾ ਹੁੰਦੀ ਹੈ, ਉਹਨਾਂ ਮੱਥੇ ਦੇ ਲੇਖ ਪੈ ਜਾਂਦੇ ਹੈ, ਪਰਮੇਸ਼ੁਰ ਪ੍ਰਗਟ ਹੋ ਪੈਂਦਾ ਉਹਨਾਂ ਦੇ ਹਿਰਦੇ
ਵਿੱਚੋਂ। ਜਿਹੜੇ
ਆਦਮੀ ਗੁਰੂ ਸਾਹਿਬ ਜੀ ਨੂੰ ਜਾਣੀ ਜਾਣ ਨਹੀਂ ਨਾ ਜਾਣਦੇ ਵੀ ਮਹਾਰਾਜ ਅੰਤਰਜਾਮੀ ਹੈ, ਜੇ ਅਸੀਂ ਕਰਤੂਤ ਕਰਦੇ ਹਾਂ ਸਭ ਮਹਾਰਾਜ ਜਾਣਦੇ ਹੈ, ਉਹਨਾਂ ਦੇ ਲੁਕੀ ਛੁਪੀ ਹੋਈ ਨਹੀਂ ਹੈ। ਇਸ ਪ੍ਰਕਾਰ ਗੁਰੂ ਸਾਹਿਬ ਜੀ ਨੂੰ ਅੰਤਰਜਾਮੀ ਨਹੀਂ ਜਾਣਦਾ ਕਿ ਜਾਣੀ ਜਾਣ ਹਨ, ਤੂੰ ਨਹੀਂ ਜਾਣਦਾ ਜਿਹੜਾ ਗੁਰੂ ਸਾਹਿਬ ਨੂੰ
ਕਿਹਾ ਕਿਸੇ ਚੱਜ ਆਚਾਰ
ਸੁੱਖ ਧਾਰ ਲੈ, ਕੀ ਚੱਜ ਢੰਗ ਹੈ ਤੇ ਕੀ ਉਹਦਾ ਸ਼੍ਰੇਸ਼ਟਾਚਾਰ ਹੋ ਸਕਦਾ ਹੈ, ਨਾ ਉਹਦਾ ਕੋਈ ਗਿਆਨ ਦਾ ਢੰਗ ਹੈ, ਨਾ ਕੋਈ ਨਿਸ਼ਕਾਮ ਕਰਮਾਂ ਵਾਲਾ ਉਹਦਾ ਆਚਾਰ ਕਰਤੱਵ ਹੈ, ਨਾ ਉਹਦੇ ਚੰਗੇ ਕਰਮ ਹੈ, ਨਾ ਉਹਨੂੰ ਕੋਈ ਚੱਜ ਢੰਗ ਹੈ ਗਿਆਨ ਦਾ।
ਅੰਬਲਾ ਨਾਮ ਵਸਾਰਿਆ,
ਉਹ ਭਾਈ ਮਨ ਬੁੱਧ ਰੂਪੀ ਨੇਤਾ ਦੀ ਦੁਨੀਆਂ ਨੂੰ ਇੰਨੇ ਸਮਝਦਾ, ਇੰਨਾ ਆਪ ਹੈ ਅਗਿਆਨੀ ਨੂੰ ਪਰਮੇਸ਼ੁਰ ਦੇ ਨਾਮ ਨੂੰ ਵਿਸਾਰ ਦਿੱਤਾ ਹੈ।
ਮਨਮੁਖ ਅੰਧ ਗਵਾਰ,
ਜਿਹੜਾ ਮਨੁੱਖ ਪੁਰਖ ਹੈ ਉਹ ਤਾਂ ਅੰਨਾ ਹੈ, ਗਵਾਰ ਗਿਆਨ ਦਾ ਨੇੜਾ ਬੜਾ ਗਾੜਾ ਚਿੰਬੜਿਆ ਹੋਇਆ ਉਸਦੇ
ਤਾਂ
ਉਹਦਾ ਆਉਣਾ ਜਿਹੜਾ ਜਨਮ ਧਾਰ ਕੇ ਇਹ ਨਹੀਂ ਚੱਕਿਆ ਜਾਂਦਾ, ਜਾਣਾ ਮਰ ਕੇ ਵਾਰ ਵਾਰ ਜੀਣਾ ਤੇ ਇਹ ਵੀ ਨਿਵਰਤ ਹੁੰਦਾ, ਬਣਿਆ ਰਹਿੰਦਾ ਆਉਣਾ ਜਾਣਾ, ਹਲ ਦੀਆਂ ਪਿੰਡਾਂ ਨੂੰ ਆਉਂਦੇ ਜਾਂਦੇ ਰਹਿੰਦੇ ਹਨ, ਜਮਦੇ ਮਰਦੇ ਰਹਿੰਦੇ ਹਨ,
ਮਰ ਜਨਮੇ ਹੋ ਖੁਆ
ਮਰਦੇ ਮਾਰੇ ਮਰਦੇ ਰਹਿੰਦੇ ਹੈ, ਫਿਰ ਵਾਸਨਾ ਦੇ ਵਿੱਚ ਜਾਂਦੇ ਰਹਿੰਦੇ ਹੈ, ਰਿਸ਼ਿਆਂ ਵਿੱਚ ਜਿੰਨਾ ਵਿੱਚ ਖਰਾਬ ਹੁੰਦੇ ਰਹਿੰਦੇ ਨੇ। ਅਸੀਂ ਪੁਰਖ
ਚੰਦਨ ਮੁੱਲ ਆਣਾ,
ਸ੍ਰੀ ਕਹਿੰਦੇ ਚੰਦਨ ਮੁੱਲ ਲਿਆਂਦਾ, ਜਿਵੇਂ
ਮਾਂਗ ਸਿੰਧੂ
ਅਸੀਂ ਸਿਰਸਰ ਪਾ ਲਿਆ, ਮਾਂਗਾਂ ਤੇ ਚੀੜੀਆਂ ਚ ਸੰਧੂਰ ਪਾ ਲਿਆ, ਜਿਵੇਂ ਹਿੰਦੁਸਤਾਨ ਦੀਆਂ ਇਸਤਰੀਆਂ ਪਾਉਂਦੀਆਂ ਹਨ,
ਚੋਆ ਚੰਦਨ ਬਹੁਤ ਘਣਾ,
ਚੋਆ ਤੇ ਚੰਦਨ ਅਦਰ ਲਾ ਲਿਆ, ਬਹੁਤ ਘਣਾ ਬਹੁਤ ਸਾਰਾ,
ਪਾਨਾ ਨਾਲ ਕਪੂਰ
ਪਾਨਾ ਦੇ ਨਾਲ ਕਪੂਰ ਚੱਜ ਕਪੂਰ ਲੈ ਕੇ ਤਾਨਾ ਨਾਲ ਚੱਬ ਲਿਆ, ਲਾਲ ਬੁੱਲ ਕਰ ਲੇ,
ਜੇ ਤਨ ਤੰਤ ਨਾ ਭਾਵੇਂ
ਸਵਾਲ ਸਿੰਘ ਕਰ ਲੇ, ਜੋ ਇਸਤਰੀ ਪਤੀ ਨੂੰ ਨਹੀਂ ਚੰਗੀ ਲੱਗਦੀ ਅਗਣਾ ਵਾਲੀ ਜਾਣ ਕੇ,
ਸਭ ਆਡੰਬਰ ਕੋ
ਜਿਹੜੀ ਆਡੰਬਰ ਬਣਾਵਟ ਹੈ ਨਾ ਸਾਰੀ ਉਦਮ ਸਭ ਕੂੜ ਝੂਠਾ ਹੀ ਹੈ। ਇਸੇ ਪ੍ਰਕਾਰ ਸਾਹਿਬ ਸਿੰਘ ਜੀ ਹਜ਼ੂਰ ਫਰਮਾਉਂਦੇ ਹਨ,
ਚੰਦਨ ਮੁੱਲ ਅਨਾਇਆ,
ਚੰਦਨ ਮੁੱਲ ਕੀ ਲਿਆਂਦਾ, ਪਈਏ ਚੰਨਣ ਦੇ ਖਰੀਦ ਲਿਆਂਦੇ, ਜੇ ਬਾਬਾ ਜੀ ਬਣ ਕੇ ਚੰਨਣ ਦੇ ਪੰਗਾਂ ਤੇ ਤੁਰਨਾ, ਜੁੱਤੀ ਪਾਉਣੀ ਹੀ ਨਹੀਂ ਅਸੀਂ, ਉਸ ਪ੍ਰਕਾਰ ਪਈਏ ਚੰਨਣ ਦੇ ਮੁੱਲ ਲਿਆਇਆ, ਮਾਂਗਾਂ ਵਿੱਚ ਕੇਸਰ ਪਾਉਣ ਵਾਂਗੂ ਤੇ ਧੂੜ ਪਾ ਲਈ, ਜਗਾਂ ਬਣਾ
ਲਈਆਂ,
ਤਿਲਕ ਲਾ ਲਿਆ ਮੱਥੇ ਤੇ, ਜਗਾਂ ਬਣਾ ਲਈਆਂ ਧੂੜ ਪਾ ਲਈ ਜਗਾਂ ਵਿੱਚ,
ਚੰਨਣ ਬਹੁਤ ਘਣਾ,
ਦਸਵੇਂ ਦੁਆਰ ਚੋਂ ਚੰਨਣ ਚੋਣ ਲੱਗ ਗਿਆ, ਕਹਿੰਦਾ ਮੇਰੇ ਜੋਗਾ ਨੂੰ ਚੁੰਦਾ ਦਸਵੇਂ ਦੁਆਰ ਵਿੱਚੋਂ, ਬਹੁਤ ਘਣਾ
ਨਾਲ ਕਪੂਰ
ਮੂੰਹੋਂ ਉਚਾਰਨ ਲੱਗ ਗਿਆ, ਪਾਨਾ ਨਾਲ ਕਪੂਰ, ਪਾਨ ਕੌਣ ਮਹਾਂਵਾਕ ਅਹੰ ਬ੍ਰਹਮਸਮੀ, ਇਸੇ ਪ੍ਰਕਾਰ ਅਹੰ ਬ੍ਰਹਮ ਅਕਰੇ, ਇਸੇ ਪ੍ਰਕਾਰ ਤੂੰ ਅਸੀਂ ਅਹੰ ਆਤਮ ਬ੍ਰਹਮ ਪ੍ਰਗਿਆਨਮਾਨੰਦ ਬ੍ਰਹਮ, ਕਿਉਂ ਇਹ ਪਾਨ ਮਹਾਂਵਾਕ ਉਚਾਰਨ ਲੱਗ ਗਿਆ, ਵੇਦ ਕਪੂਰ ਨਾਲ ਸੁਰਤੀ ਸਿਮਰਤੀ ਦੇ ਵਾਕ ਉਚਾਰਨ ਲੱਗ ਗਿਆ, ਇਹ ਪਾਨਾ ਨਾਲ ਕਪੂਰ ਲਾ ਲਿਆ ਭੀਮ
ਸਿੰਘ
ਨੂੰ ਬਣਨ ਵਾਲਾ ਜੀਵ ਰੂਪੀ ਇਸਤਰੀ ਪਰਮੇਸ਼ਰ ਪਤੀ ਨੂੰ ਨਹੀਂ ਪਾਉਂਦੀ,
ਆਡੰਬਰ ਕੂੜ ਸਭ ਆਡੰਬਰ ਕੂੜ,
ਐਦਾ ਕਹਿਣਾ ਭਜਨ ਦੀ ਕੀ ਲੋੜ ਹੈ ਤੈਨੂੰ, ਤਾਂ ਸਭ ਅਡੰਬਰ ਕੂੜ, ਸਾਰੇ ਜਿਹੜੇ ਅਡੰਬਰ ਬਣਾਵਟ ਹੈ ਉਹਦੇ ਉਦਮ ਕੀਤੇ ਹੋਏ ਸਾਰੇ ਝੂਠੇ ਹੀ ਜਾਂਦੇ ਹੈ, ਉਹਨਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਇਸੇ ਪ੍ਰਕਾਰ ਚੰਨਣ ਮੁੱਲ ਆਇਆ, ਚੰਨਣ ਮੁੱਲ ਲਿਆਉਣ ਨੂੰ ਸਾਰਾ ਪ੍ਰਾਣ ਇਕੱਠੇ ਕਰ
ਲਏ,
ਸਿਮਰਤੀਆਂ ਇਕੱਠੀਆਂ ਕਰ ਲਈਆਂ, ਇਹ ਮਾਨ ਸਲੂਰ ਸਲੂਰਾਂ ਦੀ ਨਹੀਂ, ਤੇ ਤਿਲਕ ਛਾਪਾ ਲਾਉਣ ਲੱਗ ਗਿਆ,
ਚੰਨਣ ਬਹੁਤ ਘਣਾ,
ਜੋਆ ਚੰਨਣ ਬਹੁਤ ਘਣਾ, ਸੁਰਤੀਆਂ ਸਿਮਰਤੀਆਂ ਚੇਤੇ ਕਰ ਲਈਆਂ ਬਹੁਤ ਘਣੀਆਂ,
ਨਾਲ
ਪਾਨਾ ਨਾਲ ਕਪੂਰ, ਸੰਧੀ ਭਗਤੀ ਵਿਆਹ ਕਰਨ ਦੇ ਲਫ਼ਜ਼ ਦੀ ਸੰਧੀ ਹੈ, ਭਗਤੀ ਹੈ, ਇਸ ਪ੍ਰਕਾਰ ਸੱਤਵੀਂ ਭਗਤੀ ਹੈ, ਪੰਜਵੀਂ ਭਗਤੀ ਹੈ, ਇਸ ਪ੍ਰਕਾਰ ਵਿਆਹ ਕਰਨ ਦੀਆਂ ਸੰਧੀਆਂ ਭਗਤੀਆਂ ਨਿਆਇਕਾਂ ਵਾਂਗੂ ਚੇਤੇ ਕਰ ਲਈਆਂ, ਇਹ ਪਾਨਾ ਨਾਲ ਕਪੂਰ ਚੱਬ ਲਿਆ,
ਤਨ ਕੰਤ ਨਾ ਭਾਵੇ
ਕਰਕੇ ਕੰਤ ਪਤੀ ਪਰਮੇਸ਼ਰ ਨੂੰ ਉਹ ਜੀਵ ਨਹੀਂ ਪਾਉਂਦੇ,
ਸਭ ਆਡੰਬਰ ਕੋ ਤਾਂ
ਸਾਰੀ ਜਿਹੜੀ ਬਨਾਵਟ ਉਦਮੇ ਸਭ ਕੂੜ ਝੂਠਾ ਹੀ ਹੈ। ਇਸੇ ਪ੍ਰਕਾਰ
ਚੰਨਣ ਮੁੱਲ ਆਣਾ,
ਚੰਨਣ ਮੁੱਲ ਕੀ ਲਿਆਉਣਾ ਹੈ, ਜਿੱਥੇ ਬੈਠਦਾ ਜੋਗਾ ਵਿਆਹ ਦੇ ਨਾਲ ਸਰੀਰ ਤੋਂ ਚੰਨਣ ਦੀਆਂ ਮਹਿਕਾਂ ਨਿਕਲਦੀਆਂ, ਜੇ ਚੰਨਣ ਦੀ ਖੁਸ਼ੀ ਹੁੰਦੀ ਹੈ, ਅਸੀਂ ਵੀ ਮਹਿਕ ਯੋਗ ਦੇ ਨਾਲ ਪ੍ਰਾਪਤ ਕਰ ਲਈਏ, ਮੁੱਲ ਲਿਆਂਦਾ ਚੰਨਣ ਜੋਗਾ ਅਭਿਆਸ ਦੇ ਨਾਲ, ਮਾਂਗਾਂ ਚੀਰਨੀਆਂ ਦੀ ਨਹੀਂ, ਬਿਰਤੀਆਂ ਜਿਹੜੀਆਂ ਉਹਨਾਂ ਦੇ ਅੰਦਰ ਸਧੂਰ ਮਸਤੀ ਜਿਹਦੇ ਵੱਲ ਝਾੜਦਾ, ਮਸਤ ਕਰ ਦਿੰਦਾ ਜੋਗਾ ਅਭਿਆਸ ਦੇ ਜ਼ੋਰ ਦੇ ਨਾਲ, ਉਹਨੂੰ ਅਮਲ ਚਾੜ੍ਹ ਦਿੰਦਾ ਹੈ, ਇਸ ਪ੍ਰਕਾਰ ਜੇ ਕਰਕੇ ਮਸਤੀ ਚਾੜ੍ਹਨ ਲੱਗ ਗਿਆ ਬਿਰਤੀ ਦੇ ਨਾਲ, ਮਾਂਗਾਂ ਚੀਰਨੀਆਂ ਦੀ ਨਹੀਂ ਬਿਰਤੀ ਦੇ ਨਾਲ ਖਿੱਚ ਕੇ ਬਿਰਤੀ ਸੰਧੂਰ ਮਸਤ ਕਰ ਦਿੱਤੀ,
ਚੰਨਣ ਬਹੁਤ ਘਣਾ,
ਚੰਨਣ ਦਸਵੇਂ ਦੁਆਰ ਦਾ ਜੋਗਾ ਨੂੰ ਚਵਾ ਲਿਆ ਬਹੁਤ ਸਾਰਾ ਘਣਾ
ਨਾਲ ਕਪੂਰ,
ਅਤੇ ਤਾਨਾ ਮਹਾਂਵਾਕਾਂ ਨਾਲ ਕਪੂਰ ਸੁਰਤੀ ਸਿਮਰਤੀ ਅਰਥ ਹੋਈ ਹੈ, ਇਸ ਨੂੰ ਗ੍ਰਹਿਣ ਕਰ ਲਿਆ,
ਤਨ ਕੰਤ ਨਾ ਭਾਵੇ,
ਜੋਰ ਅੱਖਰ ਨਾ ਬੋਲਿਆ,
ਜੇ ਤਨ ਕੰਤ ਨਾ ਭਾਵੇ, ਜੇ ਤਨ ਕੰਤ ਨਾ ਭਾਵੇ,
ਧੰਨ ਪਤੀ ਪਰਮੇਸ਼ਰ ਦੇ ਤਾਈ ਉਹ ਜੀਵਤੀ ਇਸਤਰੀ ਨਹੀਂ ਪਾਉਂਦੀ ਹੈ,
ਸਭ ਆਡੰਬਰ ਕੋ
ਸਾਰੇ ਜਿਹੜੇ ਉਦਮ ਹਨ, ਇਹ ਆਡੰਬਰ ਬਨਾਵਟ ਜਾਂ ਅੰਬਰ ਉਦਮ, ਇਹ ਸਾਰੇ ਦਿਖਾਵਟ ਸਭ ਕੂੜ ਝੂਠੀ ਹੈ,
ਸਾਰਾ ਭੋਗਣ ਬਾਰ ਹੈ,
ਸਾਰੇ ਜਿਹੜਾ ਰਸਨ ਕਸਾਂ ਦਾ ਭੋਗਣਾ ਹੈ।
ਸਾਰਾ ਭੋਗਣ ਬਾਹਰ
ਸਾਰੇ ਜਿਹੜਾ ਰਸਮ ਕਸਮ ਦਾ ਭੋਗਣਾ ਹੈ ਉਹ ਰਸ ਜੋਗਾ ਮੰਨਦੇ ਨਾ ਰਸ ਭੋਗ ਲਏ, ਕਦੇ ਕਿਸੇ ਰਸ ਨੂੰ ਭੋਗ ਲਿਆ, ਕਦੇ ਕਿਸੇ ਰਸ ਨੂੰ ਭੋਗ ਲਿਆ, ਸਭ ਉਹਦੇ ਵਿਅਰਥ ਸਨਗੇ।
ਸ਼ਿੰਗਾਰ ਵਕਾਰ
ਸਾਰੇ ਜਿਹੜੇ ਸ਼ਿੰਗਾਰ ਹਨ ਉਹ ਵਕਾਰ ਦਾ ਖੋਟੀ ਕਾਰ ਦਾ ਕਾਰਨ, ਵਕਾਰਾਂ ਨੂੰ ਪੈਦਾ ਕਰਨ ਵਾਲੇ ਸਾਧਨ ਹਨ ਉਹਨਾਂ ਪੁਰਖਾਂ ਦੇ। ਫਿਰ ਕਿਹਦੇ ਪਰਮਾ ਲੈ ਕੇ ਦਰਬਾਰ ਚਾਹੀਦਾ ਭਾਈ?
ਸ਼ਿੰਗਾਰ ਵਕਾਰ
ਸਾਰੇ ਜਿਹੜੇ ਸ਼ਿੰਗਾਰ ਉਹਨਾਂ ਦੇ ਵਕਾਰ ਖੋਟੀ ਕਾਰ ਵਾਲੇ ਹਨ।
ਜਦ ਲੱਗ ਸ਼ਬਦ ਨਾ ਭੇਦੇ
ਆ, ਗੁਰੂ ਸਾਹਿਬ ਦੇ ਸ਼ਬਦ ਦੇ ਨਾਲ ਮਨ ਨੂੰ ਦੋਵੇਂ ਨਹੀਂ ਲੈਂਦੇ, ਸ਼ਬਦ ਦਾ ਭੇਤ ਨਹੀਂ ਪ੍ਰਾਪਤ ਹੁੰਦਾ, ਸਬਦ ਵਿੱਚ ਇੱਕ ਜੁੜਦਾ ਨਹੀਂ ਹੈ, ਸ਼ਬਦ ਬ੍ਰਹਮ ਦੇ ਭੇਤੀ ਨੂੰ ਜਿੰਨਾ ਕਿ ਹੋਏ ਮਹਾਰਾਜ ਭੋਗ ਨਹੀਂ ਹੋਇਆ ਚਿੱਤ।
ਗੁਰਦੁਆਰ
ਭਾਈ ਗੁਰਾਂ ਦੁਆਰੇ ਜਿੰਨਾ ਕਿ ਸ਼ਬਦ ਦੇ ਨਾਲ ਮਨ ਨੂੰ ਬਿੰਨਿਆ ਨੀ, ਉਹਨਾਂ ਚਿਰ ਕਿਵੇਂ ਸੋਭਾ ਪਾਵੇਗਾ ਸਰੀਰ ਵਿੱਚ, ਨਹੀਂ ਸੋ ਸਕੇਗਾ। ਗੁਰੂ ਦੇ ਚੇਤਨ ਹੈ ਇਹਦਾ ਦਿਆਰ ਗਿਆਨ ਕਿਸ਼ਤ ਹੋ ਕੇ ਕਿਵੇਂ ਸੋਭਾ ਪਾਵੇਗਾ, ਨਹੀਂ ਸੋਭਾ ਪਾਵੇਗਾ। ਜਿਵੇਂ ਕਿ ਗੁਰੂ ਸਾਹਿਬ ਦੇ ਸ਼ਬਦ ਦੁਆਰਾ ਮਨ ਨੂੰ ਬਿੰਨਿਆ ਨਹੀਂ ਹੈ, ਮਨ ਨੂੰ ਪ੍ਰੇਮੀ ਨਹੀਂ ਬਣਾਇਆ ਹੈ, ਭੇਦ ਵਾਸਿਆਂ ਨੂੰ ਕੱਟਿਆ ਨਹੀਂ ਉਹਦੇ ਅੰਦਰੋਂ।
ਨਾਨਕ ਧਨ ਸੁਹਾਗਣੀ
ਸਤਿਗੁਰ ਨਾਨਕ ਦੇਵ ਜੀ ਕਹਿੰਦੇ ਧਨਤਾ ਦੇ ਯੋਗ ਹਨ ਉਹ ਮਹਾਂਪੁਰਖ ਸੁਹਾਗਵੰਤੀਆਂ,
ਨਾਲ ਪਿਆਰ
ਜਿਹਨਾਂ ਸੰਤਾਂ ਦਾ ਸਹਿਪਤੀ ਪਰਮੇਸ਼ਵਰ ਦੇ ਨਾਲ ਪਿਆਰ ਹੈ ਉਹ ਧਨਤਾ ਦੇ ਯੋਗ ਹੈ। ਵਾਹਿਗੁਰੂ ਦੇ ਸੁਹਾਗ ਵਾਲੇ ਗੁਰਮੁਖ ਆਨੰਦ ਵਾਲੇ ਹਨ ਜਿਹਨਾਂ ਦਾ ਪਰਮੇਸ਼ਵਰ ਨਾਲ ਪਿਆਰ ਲੱਗਾ ਹੋਇਆ, ਸਾਨੂੰ ਇਹਨਾਂ ਪਿਆਰਿਆਂ ਦਾ ਜੀਵਨ ਹੈ ਸੰਸਾਰ ਦੇ ਅੰਦਰ।
ਜਦ ਲੱਗ ਸ਼ਬਦ ਨਾ ਭੇਦਿਆ ਕਿਉਂ ਸੋ ਗੁਰਦੁਆਰਾ, ਨਾਨਕ ਧੰਨ ਸੁਹਾਗਣੀ ਜਿੰਦਾ ਨਾਲ ਪਿਆਰ।